ਤਰੋਂ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸ
ਬੰਦੋ ਬਾਰ ਬਾਰ
ਜਗਦੀਸ
ਏਕੰਕਾਰ ਸਤਿਗੁਰੂ ਤੇ
ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ
ਫਤਿਹ ਬਿਘਨ ਬਿਨਾਸ਼ਨ ਸੋਇ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਦੋਹਰਾ ਸਭ ਦਰਗਾਹ ਤੋਂ ਪੀ ਬਈ ਪਰ ਦਿੱਲੀ ਮੁਹੰਮਦ ਸ਼ਾਹ ਤੁਰਕਨ ਲੜ ਕੇ ਮੁਕਨ ਕੋ ਭੇਜੋ ਨਾਦਰ ਸ਼ਾਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਗਰੀਬ ਨਿਵਾਜ ਅੰਤਰਯਾਮੀ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਵਿਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੇ ਹੋ ਔਰ ਸਤਿਗੁਰਾਂ ਪ੍ਰਤੀ ਆਪਣੇ ਪ੍ਰੇਮ ਦਾ ਸਬੂਤ ਦੇ ਰਹੇ ਲੜੀਵਾਰ ਸ੍ਰੀ ਗੁਰੂ ਪੰਥ ਦਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਆਪਾਂ ਕੱਲ ਦੀ ਕਥਾ ਚ ਵਿਚਾਰਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੂਬੇ ਲਾਹੌਰ ਨੇ ਦਿੱਤਾ ਹੈ। ਜਲਾਦ ਜਿਸ ਵੇਲੇ ਬੰਦ ਕੱਟਣ ਲੱਗਾ ਤਾਂ ਮੋਢੇ ਤੋਂ ਕੱਟਣ ਲੱਗਾ ਤੇ ਭਾਈ ਸਾਹਿਬ ਜੀ ਨੇ ਆਖਿਆ ਕਿ ਬੰਦ ਇੱਥੋਂ ਸ਼ੁਰੂ ਨਹੀਂ ਹੁੰਦਾ, ਉਂਗਲੀ ਦੇ ਪੋਟੇ ਤੋਂ ਸ਼ੁਰੂ ਹੁੰਦਾ। ਪਹਿਲਾਂ ਸੱਜੀ ਬਾਂਹ ਨੂੰ ਉਂਗਲੀ ਦੇ ਪੋਟੇ ਤੋਂ ਕੱਟਦਿਆਂ ਹੋਇਆਂ ਫਿਰ ਉਂਗਲਾਂ ਦੀਆਂ ਗੰਢਾਂ ਤੇ ਗੁੱਟ ਤੇ ਫੇਰ ਸਿੱਧਾ ਮੋਢਾ ਕੱਟਣ ਲੱਗਾ ਤੇ ਭਾਈ ਸਾਹਿਬ ਨੇ ਕੂਹਣੀ ਅੱਗੇ ਕਰ ਦਿੱਤੀ ਕਿ ਇੱਥੋਂ ਇਹ ਬੰਦ ਜੁਦਾ ਕਰਕੇ ਮੋਢੇ ਤੱਕ ਪਹੁੰਚ। ਇਸੇ ਤਰ੍ਹਾਂ ਪੈਰਾਂ ਦੇ ਉਂਗਲਾਂ ਦੇ ਪੋਟਿਆਂ ਤੋਂ ਬੰਦ ਜੁਦਾ ਕਰਨੇ ਸ਼ੁਰੂ ਕੀਤੇ। ਜਦੋਂ ਗੋਡਿਆਂ ਤੱਕ ਕੱਟਿਆ ਗਿਆ ਤੇ ਇੱਕ ਸੈਯਦ ਲਾਗੇ ਖੜਾ ਸੀ, ਉਹਨੇ ਵੇਖਿਆ ਕਿ ਇਹੋ ਜਿਹਾ ਸਹਿਨਸ਼ੀਲ ਆਦਮੀ ਕਿਤੇ ਕੋਈ ਬਚਨ ਹੀ ਆਪਣੇ ਮੁਖੋਂ ਨਾ ਕਰਦੇ ਕਿ ਸਾਡਾ ਮੁਸਲਮਾਨ ਧਰਮ ਗਰਕ ਹੋ ਜਾਏ। ਇਹ ਕੋਈ ਬਚਨ ਕਰੇ ਉਹਦੇ ਤੋਂ ਪਹਿਲਾਂ ਇਹਦਾ ਸਿਰ ਧੜ ਨਾਲੋਂ ਵੱਖਰਾ ਕਰਦਿਆਂ ਤੇਗ ਦਾ ਵਾਰ ਕਰਕੇ ਭਾਈ ਸਾਹਿਬ ਜੀ ਦਾ ਸਿਰ ਧੜ ਤੋਂ ਵੱਖਰਾ ਕਰਕੇ ਸ਼ਹੀਦ ਕਰ ਦਿੱਤਾ। ਭਾਈ ਸਾਹਿਬ ਜੀ ਉਸ ਵੇਲੇ ਇਹ ਪਾਵਨ ਪੰਗਤੀਆਂ ਪੜ੍ਹ ਰਹੇ ਸਨ, ਨਹਿ ਕਿਛ ਜਨਮ ਹੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ, ਇਹ ਕਹਿੰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਪੰਥ ਦੇ ਉੱਤੇ ਬਹੁਤ ਭਾਰੀ ਵਿਪਤਾ ਦਾ ਸਮਾਂ ਜ਼ਕਰੀਆ ਖਾਂ ਦੇ ਸਮੇਂ ਆਇਆ। ਬੜੇ ਸਿੰਘ ਨੇ ਪਕੜ ਪਕੜ ਕੇ ਸ਼ਹੀਦ ਕੀਤੇ। ਇਹ ਕਹਿ ਦਿੱਤਾ, ਕੇਸਰ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਕੇਸਾਂ ਵਾਲਾ ਜਿਹੜਾ ਵੀ ਕੋਈ ਵਿਅਕਤੀ ਲੱਭਦਾ, ਭਾਵੇਂ ਉਹ ਬੱਚਾ ਹੈ ਭਾਵੇਂ ਉਹ ਬਜ਼ੁਰਗ ਹੈ, ਉਹਨੂੰ ਲੱਭ ਕੇ ਛੱਡਣਾ ਨਹੀਂ, ਕਤਲ ਕਰ ਦਿਓ। ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਕਿਸੇ ਦੇ ਖੋਪਰ ਲਾਏ ਗਏ, ਕਿਸੇ ਦੇ ਬੰਦ ਬੰਦ ਕੱਟੇ ਗਏ, ਕਈਆਂ ਨੂੰ ਚਰਖੜੀਆਂ ਚਾੜਿਆ ਗਿਆ, ਕਈਆਂ ਨੂੰ ਫਾਹੇ ਟੰਗਿਆ ਗਿਆ, ਕਈਆਂ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾਇਆ ਗਿਆ, ਕਈਆਂ ਦੇ ਸਿਰ ਧੜ ਨਾਲੋਂ ਕਿਰਪਾਨ ਨਾਲ ਜੁਦਾ ਕਰ ਦਿੱਤੇ ਗਏ, ਕਈਆਂ ਦੀਆਂ ਪੁੱਠੀਆਂ ਖੱਲਾਂ ਲਾਈਆਂ ਗਈਆਂ। ਏਦਾਂ ਅਨੇਕਾਂ ਸਿੰਘਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਜਦੋਂ ਇਹੋ ਜਿਹਾ ਪਾਪ ਹੋਇਆ ਤੇ ਇਹ ਆਵਾਜ਼ ਉਧਰ ਦਰਗਾਹ ਵਿਚ ਵੀ ਪਹੁੰਚੀ, ਤੇ ਦਰਗਾਹ ਦੇ ਵਿਚ ਜਦੋਂ ਆਵਾਜ਼ ਪਹੁੰਚੀ ਤੇ ਅਕਾਲ ਪੁਰਖ ਨੇ ਹਜ਼ਰਤ ਮੁਹੰਮਦ ਨੂੰ ਸੱਦ ਕੇ ਆਖਿਆ ਕਿ ਤੂੰ ਹੁਣ ਆਪਣਾ ਡੇਰਾ ਸਾਡੇ ਦੀਵਾਨ ਚੋਂ ਦਰਬਾਰ ਚੋਂ ਦੂਰ ਕਰ ਲੈ, ਕਿਉਂਕਿ ਤੇਰੀ ਉਮਤ ਨੇ ਬੜੇ ਭਾਰੀ ਜ਼ੁਲਮ ਕੀਤੇ ਨੇ, ਪਾਪ ਕੀਤੇ ਨੇ, ਔਰ ਸਾਡੇ ਮੱਥੇ ਨਹੀਂ ਲੱਗਣਾ, ਤੂੰ ਸਾਡੇ ਦੀਵਾਨ ਵਿਚ ਨਹੀਂ ਆਉਣਾ। ਅਕਾਲ ਪੁਰਖ ਦਾ ਉਧਰੋਂ ਹੁਕਮ ਵਰਤਿਆ ਤੇ ਇਧਰ ਦਿੱਲੀ ਦੇ ਬਾਦਸ਼ਾਹਾਂ ਵਿਚ ਆਪਸੀ ਖਟਪਟੀ ਹੋਈ ਤਖ਼ਤ ਵਾਸਤੇ, ਤੇ ਇਨ੍ਹਾਂ ਨੇ ਨਾਦਰ ਸ਼ਾਹ ਨੂੰ ਆਪਣੀ ਮਦਦ ਵਾਸਤੇ ਬੁਲਾ ਲਿਆ। ਨਾਦਰ ਸ਼ਾਹ ਉਧਰੋਂ ਚੜ ਕੇ ਆਇਆ ਤੇ ਸੂਬਾ ਲਾਹੌਰ ਵੀ ਇਹਦੇ ਨਾਲ ਜਾ ਰਲਿਆ। ਜ਼ਕਰੀਆ ਖਾਨ ਇਹਦੇ ਨਾਦਰ ਸ਼ਾਹ ਦੇ ਨਾਲ ਮੇਲ ਮਿਲਾਪ ਕਰ ਲਿਆ, ਉਹਦੇ ਆਪਸ ਵਿਚ ਉਲਝ ਗਏ। ਇਧਰ ਖਾਲਸੇ ਨੂੰ ਸਮਾਂ ਮਿਲ ਗਿਆ ਤਰੱਕੀ ਕਰਨ ਦਾ, ਖਾਲਸੇ ਨੂੰ ਸਮਾਂ ਮਿਲ ਗਿਆ ਮੱਲਾਂ ਮਾਰਨ ਦਾ, ਕਿਉਂਕਿ ਤੁਰਕ ਆਪਸ ਵਿਚ ਉਲਝੇ ਹੋਏ ਨੇ। ਹੁਣ ਇਧਰ ਸਿੰਘਾਂ ਨੇ ਆਖਿਆ ਕਿ ਸਾਡੇ ਕੋਲ ਸਮਾਂ ਹੈ ਕਿ ਹੁਣ ਅਸੀਂ ਜਿੰਨਾ ਅੱਗੇ ਵੱਧ ਸਕਦੇ ਹਾਂ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਸਕਦੇ ਹਾਂ, ਪੰਥ ਵਿਚ ਵਾਧਾ ਕਰ ਸਕਦੇ ਹਾਂ, ਕਰੀਏ। ਆਓ ਮਨ ਬਿਰਤੀਆਂ ਇਕਾਦਰ ਕਰਕੇ ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ ਦੋਹੇਰਾ ਸਭ ਦਰਗਾਹ ਤੋਂ ਪੀ ਬਈ ਪਰ ਦਿੱਲੀ ਮੁਹੰਮਦ ਸ਼ਾਹ।
ਅਕਾਲ ਪੁਰਖ ਦੀ ਦਰਗਾਹ ਦੇ ਵਿਚੋਂ ਕਰੋਪੀ ਹੋਈ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਤੇ, ਕਿਉਂਕਿ ਮੁਹੰਮਦ ਸ਼ਾਹ ਦੇ ਸਮੇਂ ਸੂਬਾ ਲਾਹੌਰ ਜ਼ਕਰੀਆ ਸਿੰਘਾਂ ਤੇ ਜ਼ੁਲਮ ਕਰ ਰਿਹਾ ਸੀ, ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਰਿਹਾ ਸੀ, ਮਾਰ ਰਿਹਾ ਸੀ, ਕਤਲੇਆਮ ਹੋ ਰਿਹਾ ਸੀ, ਕਿਸੇ ਬੱਚੇ ਦਾ ਲਿਹਾਜ਼ ਨਹੀਂ ਸੀ ਹੋ ਰਿਹਾ, ਕਿਸੇ ਬਜ਼ੁਰਗ ਦਾ ਲਿਹਾਜ਼ ਨਹੀਂ ਸੀ ਹੋ ਰਿਹਾ, ਬਾਲਕਾਂ ਬਜ਼ੁਰਗਾਂ ਨੂੰ ਸਭ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ। ਤੂੰ ਅਕਾਲ ਪੁਰਖ ਦੀ ਦਰਗਾਹ ਵੱਲੋਂ ਵੀ ਕਰੋਪੀ ਹੋਈ ਮੁਹੰਮਦ ਸ਼ਾਹ ਤੇ ਜੋ ਦਿੱਲੀ ਦਾ ਬਾਦਸ਼ਾਹ ਹੈ।
ਤੁਰਕਨ ਲੜਕੇ ਮੁਕਨ ਕੋ ਭੇਜਿਓ ਨਾਦਰ ਸ਼ਾਹ।
ਅਕਾਲ ਪੁਰਖ ਨੇ ਖੇਡ ਵਰਤਾਈ, ਪਰਮੇਸ਼ਰ ਨੇ ਭਾਣਾ ਵਰਤਾਇਆ ਕਿ ਇਨ੍ਹਾਂ ਤੁਰਕਾਂ ਨੂੰ ਆਪਸ ਵਿਚ ਲੜਾ ਕੇ ਮਾਰਨ ਵਾਸਤੇ ਆਪ ਹੀ ਉਸ ਤੁਰਕ ਦੂਸਰੇ ਕਾਬਲ ਤੋਂ ਪਠਾਣ ਨੂੰ ਨਾਦਰ ਸ਼ਾਹ ਨੂੰ ਸੰਕੇਤ ਕਰ ਦਿੱਤਾ ਕਿ ਤੂੰ ਹਿੰਦੁਸਤਾਨ ਤੇ ਹਮਲਾ ਕਰ। ਇਹ ਅਕਾਲ ਪੁਰਖ ਨੇ, ਕਿਉਂਕਿ ਪ੍ਰੇਰਕ ਤਾਂ ਪਰਮੇਸ਼ਰ ਹੀ ਹੈ ਨਾ, ਸਾਰਿਆਂ ਨੂੰ ਪ੍ਰੇਰਣਾ ਤਾਂ ਅਕਾਲ ਪੁਰਖ ਹੀ ਕਰਦਾ, ਸਭ ਦੇ ਅੰਦਰ ਵਰਤ ਕੇ ਕਿਤੇ ਉਹ ਇਹ ਕੰਮ ਕਰਨਾ, ਤੂੰ ਆਹ ਕੰਮ ਕਰਨਾ, ਪਰਮੇਸ਼ਰ ਹੀ ਨਿਯੰਤਾ ਹੈ ਨਾ, ਤੇ ਪਰਮੇਸ਼ਰ ਨੇ ਹੀ ਉਧਰੋਂ ਨਾਦਰ ਨੂੰ ਪ੍ਰੇਰ ਦਿੱਤਾ ਹਮਲਾ ਕਰਨ ਵਾਸਤੇ।
ਜਬ ਨਾਦਰ ਸ਼ਾਹ ਪੁੱਜਿਓ ਲਾਹੌਰ,
ਨਾਦਰ ਸ਼ਾਹ ਕਾਬਲ ਤੋਂ ਚੱਲਿਆ, ਬਹੁਤ ਸਾਰੀ ਵੱਡੀ ਫੌਜ ਆਪਣੇ ਨਾਲ ਪਠਾਣਿਆਂ ਤੇ ਗਿਲਜਿਆਂ ਦੀ ਲੈ ਕੇ ਇਹ ਲਾਹੌਰ ਪਹੁੰਚਿਆ ਹੈ।
ਬਹਾਦਰ ਮਿਲ ਗਏ ਔਰ
ਜ਼ਕਰੀਆ ਖਾਨ ਲਾਹੌਰ ਦਾ ਉਸ ਵੇਲੇ ਨਵਾਬ ਸੀ, ਸੂਬੇਦਾਰ ਸੀ, ਇਹਨੇ ਜਾ ਕੇ ਨਾਦਰ ਸ਼ਾਹ ਨਾਲ ਮੁਲਾਕਾਤ ਕੀਤੀ ਕਿ ਨਾਦਰ ਸ਼ਾਹ ਕਿਤੇ ਮੇਰਾ ਲਾਹੌਰ ਨਾ ਉਜਾੜ ਕੇ ਰੱਖ ਦੇ। ਇਹਨੇ ਡਰ ਦੇ ਨਾਲ ਨਾਦਰ ਸ਼ਾਹ ਦੇ ਨਾਲ ਸੰਧੀ ਕਰ ਲਈ, ਮੁਲਾਕਾਤ ਕਰ ਲਈ।
ਤੀਨ ਕੋਟ ਸਿਰ ਪਈਓ ਚੁਕਾਏ,
ਤਿੰਨ ਦੇ ਕੋਲ ਖਾਨ ਬਹਾਦਰ ਜ਼ਕਰੀਆ ਖਾਨ ਨੇ ਭੇਟ ਕੀਤਾ ਔਰ ਇਹ ਆਖਿਆ ਕਿ ਇਹ ਸਾਰੀ ਰਿਆਸਤ ਅੱਜ ਤੋਂ ਬਾਅਦ ਤੇਰੀ ਹੈ, ਇਹ ਸਾਰਾ ਇਲਾਕਾ, ਇਹ ਸਾਰਾ ਸੂਬਾ ਤੇਰਾ ਹੈ, ਇਹਨੂੰ ਕਿਸੇ ਪ੍ਰਕਾਰ ਨਾਲ ਲੁੱਟ ਖੋਹ ਕਰਕੇ ਨਾ ਉਜਾੜੀ। 3 ਕਰੋੜ ਰੁਪਈਆ ਜ਼ਕਰੀਆ ਨੇ ਨਾਦਰ ਸ਼ਾਹ ਨੂੰ ਭੇਟ ਕੀਤਾ।
ਸਿੰਘਾਂ ਦਿਲੇ ਵਧਾਈ ਭਾਈ,
ਉਧਰ ਸਿੰਘਾਂ ਦੇ ਦਿਲਾਂ ਵਿਚ ਵਧਾਈ ਵੱਜੀ ਜਦੋਂ ਨਾਦਰ ਸ਼ਾਹ ਹਿੰਦੁਸਤਾਨ ਤੇ ਹਮਲਾ ਕਰਕੇ ਆਇਆ ਤੁਰਕਾਂ ਦੇ ਰਾਜ ਦਾ ਬੰਦੋਬਸਤ ਕਰਨ ਵਾਸਤੇ, ਤਾਂ ਇਧਰ ਖਾਲਸੇ ਦੇ ਮਨ ਵਿਚ ਵਧਾਈਆਂ ਵੱਜੀਆਂ
ਔਰ ਜਗਤ ਮੈਂ ਪਰ ਗਏ ਸ਼ੋਰ,
ਤਾਂ ਬਾਕੀ ਸਾਰੇ ਜਗਤ ਵਿਚ ਸ਼ੋਰ ਮੱਚ ਗਿਆ, ਸਾਰੇ ਜਗਤ ਵਿਚ ਇਕ ਵਾਰੀ ਖੂਨ ਖਰਾਬਾ ਹੋਣ ਲੱਗ ਪਿਆ।
ਲਾਗੇ ਸਿੰਘ ਕਰਨ ਫਿਰ ਦੌਰ,
ਇਧਰ ਸਿੰਘ ਪਹਿਲਾਂ ਲੁਕੇ ਛਿਪੇ ਰਹਿੰਦੇ ਸਨ ਜੰਗਲਾਂ ਦੀਆਂ ਝੱਲਾਂ ਖੱਡਾਂ ਵਿਚ, ਜ਼ਕਰੀਆ ਦੁਸ਼ਮਣ ਬਣਿਆ ਹੋਇਆ ਸੀ, ਸਿੰਘਾਂ ਨੂੰ ਲੁਕ ਛਿਪ ਕੇ ਰਹਿਣਾ ਪੈ ਰਿਹਾ ਸੀ। ਜਦੋਂ ਨਾਦਰ ਸ਼ਾਹ ਆਇਆ ਤਾਂ ਸਿੰਘਾਂ ਨੂੰ ਵੀ ਮੌਕਾ ਮਿਲ ਗਿਆ, ਹੁਣ ਸਿੰਘ ਵੀ ਜੰਗਲਾਂ ਦੀਆਂ ਝੱਲਾਂ ਖੱਡਾਂ ਵਿਚੋਂ ਬਾਹਰ ਨਿਕਲ ਆਏ ਹਨ।
ਕਾਬਲ ਤੇ ਜੋ ਆਵੇ ਸਾਥ, ਤਿਸੈ ਸਿੰਘ ਮਿਲ ਮਾਰੇ ਹਾਥ।
ਜਿਹੜਾ ਜਿਹੜਾ ਕਾਬਲ ਤੋਂ ਚੜ੍ਹ ਕੇ ਆਉਂਦਾ ਹੈ, ਕਾਬਲ ਤੋਂ ਜਿਹੜੀ ਫੌਜ ਨਾਦਰ ਸ਼ਾਹ ਦੇ ਦਸਤਿਆਂ ਦੇ ਰੂਪ ਦੇ ਵਿਚ ਹਿੰਦੁਸਤਾਨ ਵਿਚ ਫਿਰ ਰਹੀ ਹੈ, ਪੰਜਾਬ ਦੇ ਇਲਾਕੇ ਵਿਚ ਸਿੰਘ ਜਾ ਕੇ ਉਨ੍ਹਾਂ ਤੇ ਹਮਲਾ ਕਰਦੇ ਨੇ, ਉਹ ਲੋਕਾਂ ਨੂੰ ਲੁੱਟ ਕੇ ਲਿਆਉਂਦੇ ਨੇ, ਖਾਲਸਾ ਉਨ੍ਹਾਂ ਲੁਟੇਰਿਆਂ ਨੂੰ ਜਾ ਲੁੱਟਦਾ ਹੈ।
ਦੋਹੇਰਾ ਤਬੈ ਖਾਲਸੇ ਦਾਉ ਲਗੋ ਖੋਸੈ ਖਾਏ ਸਰਬਤ।
ਔਰ ਖਾਲਸੇ ਦਾ ਦਾ ਲੱਗ ਗਿਆ, ਐਸਾ ਦਾ ਲੱਗਾ ਵੀ ਨਿਰਸ਼ੱਕ ਹੋ ਕੇ ਨਿਰਸੰਦੇਹ ਹੋ ਕੇ ਖਾਲਸਾ ਹੁਣ ਇਨ੍ਹਾਂ ਤੁਰਕਾਂ ਨੂੰ ਇਨ੍ਹਾਂ ਮਲੇਛਾਂ ਨੂੰ ਲੁੱਟਦਾ ਹੈ।
ਕਾਬਲ ਉਹ ਕੰਧਾਰ ਕੋ ਲਾਹੌਰ ਦਿੱਲੀ ਅਲਬਤ।
ਖਾਲਸੇ ਦਾ ਦਾਇਰਾ ਵੱਧ ਗਿਆ, ਉਧਰ ਕਾਬਲ ਤੱਕ ਜਾਂਦੇ ਨੇ ਨਾਦਰ ਦੇ ਪਿੱਛੇ, ਕੰਧਾਰ ਤੱਕ ਜਾਂਦੇ ਨੇ, ਇਧਰ ਲਾਹੌਰ ਤੱਕ ਜਾ ਕੇ ਸਿੰਘ ਹਮਲਾ ਬੋਲਦੇ ਨੇ, ਉਧਰ ਦਿੱਲੀ ਤੱਕ ਜਾ ਹਮਲਾ ਬੋਲਦੇ ਹਨ। ਇਸ ਤਰ੍ਹਾਂ ਅਲਬਤਾ ਸਾਰੇ ਪਾਸੇ ਨਿਰਸੰਦੇਹ ਸਿੰਘ ਵਿਚਰਦੇ ਹਨ।
ਜੋ ਪਏ ਜੋ ਦਿੱਲੀਓ ਵੱਲ ਤੁਰੇ ਕੰਧਾਰ।
ਉਧਰ ਨਾਦਰ ਸ਼ਾਹ ਜਦੋਂ ਬਹੁਤ ਸਾਰੀ ਲੁੱਟ ਕਸੁੱਟ ਕਰਕੇ, ਕਿਉਂਕਿ ਪੰਜ ਹਮਲੇ ਕੀਤੇ ਨੇ ਨਾਦਰ ਨੇ ਪੰਜਾਬ ਤੇ ਹਿੰਦੁਸਤਾਨ ਤੇ, ਤੋ ਜਿਸ ਵੇਲੇ ਵੀ ਹਮਲਾ ਕਰਕੇ ਲੁੱਟ ਕਸੁੱਟ ਕਰਕੇ ਬਹੁਤ ਸਾਰਾ ਪੈਸਾ ਰੁਪਈਆ ਹਿੰਦੁਸਤਾਨ ਦੀ ਦੌਲਤ ਇਹ ਲੁੱਟ ਕੇ ਜਦੋਂ ਦਿੱਲੀ ਤੋਂ ਕੰਧਾਰ ਨੂੰ ਚੱਲਦਾ ਹੈ,
ਮਿਲ ਸਿੰਘਨ ਤਿਸਲੇ ਮੈਂ ਮਾਰ,
ਰਸਤੇ ਵਿਚ ਸਿੰਘ ਇਹਦੇ ਤੇ ਹਮਲਾ ਬੋਲ ਦਿੰਦੇ ਨੇ, ਜਦੋਂ ਪੰਜਾਬ ਦੇ ਕੋਲੋਂ ਦੀ ਲੰਘਦਾ ਤੇ ਖਾਲਸਾ ਇਹਦੇ ਤੇ ਜਾ ਹਮਲਾ ਬੋਲਦੇ ਹਨ।
ਗੁਜ਼ਰ ਖਾਲਸੇ ਆਛੀ ਕਰੇ,
ਇਹਨਾਂ ਦਾ ਚੰਗਾ ਵਧੀਆ ਗੁਜ਼ਾਰਾ ਚੱਲਣ ਲੱਗਾ। ਜਦੋਂ ਇਨ੍ਹਾਂ ਲੁਟੇਰਿਆਂ ਨੂੰ ਜਾ ਕੇ ਸਿੰਘ ਲੁੱਟਦੇ ਨੇ, ਕਾਬਲ ਨੂੰ ਜਾਣ ਵੇਲੇ ਇਨ੍ਹਾਂ ਦੀ ਫੌਜ ਨੂੰ ਜਾ ਲੁੱਟਦੇ ਨੇ, ਨਾਦਰ ਦੀ ਫੌਜ ਤੇ ਜਾ ਹਮਲਾ ਬੋਲਦੇ ਨੇ ਸਿੰਘ, ਕਦੇ ਅਗਲੇ ਪਾਸੇ ਕਦੇ ਪਿਛਲੇ ਪਾਸਿਓ, ਇਨ੍ਹਾਂ ਕੋਲ ਖੱਚਰਾਂ ਲੱਦੀਆਂ ਹੁੰਦੀਆਂ, ਘੋੜੇ ਲੱਦੇ ਹੁੰਦੇ ਨੇ, ਲੱਦੇ ਲਦਾਏ ਘੋੜੇ ਰੁਪਈਆਂ ਪੈਸਿਆਂ ਦੇ, ਸਿੰਘ ਇਨ੍ਹਾਂ ਕੋਲੋਂ ਖੋਹ ਕੇ ਹਰਨ ਭਰਨ ਹੋ ਜਾਂਦੇ ਨੇ ਜੰਗਲਾਂ ਵਿਚ, ਤੋ ਸਿੰਘਾਂ ਦਾ ਚੰਗਾ ਵਧੀਆ ਗੁਜ਼ਾਰਾ ਚੱਲਣ ਲੱਗਾ।
ਜਿਤਨੀ ਕਰੀ ਸੋ ਆਛੀ ਸਰੇ,
ਜਿੰਨੀ ਵੀ ਕੀਤੀ ਖਾਲਸੇ ਨੇ ਭਲੀ ਕੀਤੀ, ਭਲਾ ਸਰਿਆ, ਕਿਉਂਕਿ ਇਹ ਹਿੰਦੁਸਤਾਨ ਦਾ ਪੈਸਾ ਲੁੱਟ ਕੇ ਪ੍ਰਦੇਸ਼ ਲੈ ਕੇ ਜਾ ਰਿਹਾ ਸੀ। ਖਾਲਸੇ ਨੇ ਇਹਦੇ ਕੋਲੋਂ ਖੋਹ ਕੇ ਉਹ ਸਾਰੀਆਂ ਵਸਤੂਆਂ ਹਿੰਦੁਸਤਾਨ ਵਿਚ ਹੀ ਰੱਖਣ ਦਾ ਯਤਨ ਕੀਤਾ।
ਨਗਦੀ ਕੋਲਾ ਆਛੋ ਮਾਲ,
ਕੋਈ ਨਗਦੀ ਮਿਲ ਜਾਂਦੀ ਹੈ ਕਾਬਲ ਨੂੰ ਜਾਣ ਵੇਲੇ ਨਾਦਰ ਦੀ ਫੌਜ ਚੋਂ, ਤੇ ਨਗਦੀ ਖੋਹ ਲਿਆਉਂਦੇ ਨੇ, ਕੋਈ ਘੋੜਾ ਮਿਲ ਜਾਏ ਤਾਂ ਇਨ੍ਹਾਂ ਕੋਲੋਂ ਘੋੜਾ ਖੋਹ ਲਿਆਉਂਦੇ ਹਨ।
ਲੋਟ ਲੈ ਸਿੰਘ ਗੁਰੂ ਕੇ ਲਾਲ,
ਅਗਰ ਕੋਈ ਕੀਮਤੀ ਹੋਰ ਵਸਤੂ ਮਿਲਦੀ ਹੈ ਇਨ੍ਹਾਂ ਦੇ ਕੋਲੋਂ ਹੱਥ ਲੱਗ ਜਾਂਦੀ ਹੈ ਗੁਰੂ ਕੇ ਲਾਲਾਂ ਤੇ ਗੁਰੂ ਕੇ ਸਿੰਘਾਂ ਦੇ ਸਿੰਘਾਂ ਨੂੰ, ਤਾਂ ਜਿਹੜੀ ਵਸਤੂ ਇਨ੍ਹਾਂ ਦੇ ਕੋਲੋਂ ਹੱਥ ਲੱਗਦੀ ਹੈ ਸਿੰਘ ਲੁੱਟ ਮਾਰ ਕਰਕੇ ਉਸੇ ਵੇਲੇ ਸ਼ੇਰ ਪੰਜਾ ਮਾਰ ਕੇ ਲੈ ਆਉਂਦੇ ਨੇ।
ਸਿੰਘ ਕਹੇ ਹਮ ਖਾਤਰ ਆਇਓ,
ਜਦੋਂ ਨਾਦਰ ਸ਼ਾਹ ਲੁੱਟ ਕੇ ਲਿਆਉਂਦਾ ਨਾ ਦਿੱਲੀ ਤੋਂ ਪੈਸਾ ਲੈ ਕੇ ਜਾਂਦਾ ਹੈ, ਰਸਤੇ ਵਿਚ ਜਦੋਂ ਸਿੰਘ ਇਨ੍ਹਾਂ ਨੂੰ ਲੁੱਟਣ ਜਾਂਦੇ ਨੇ ਨਾਦਰ ਦੀ ਫੌਜ ਨੂੰ, ਤੇ ਕਹਿੰਦੇ ਖਾਲਸਾ ਜੀ ਕਲਗੀਆਂ ਵਾਲੇ ਪਾਤਸ਼ਾਹ ਦੇ ਖਜ਼ਾਨਾ ਸਾਡੇ ਵਾਸਤੇ ਭੇਜਿਆ, ਦਿੱਲੀ ਦੇ ਖਜ਼ਾਨੇ ਚੋਂ ਨਿਕਲ ਨਿਕਲ ਕੇ ਜਿਹੜਾ ਖਜ਼ਾਨਾ ਆ ਰਿਹਾ ਨਾ ਪੰਜਾਬ ਵੱਲ ਨੂੰ, ਇਹ ਕਲਗੀਧਰ ਪਾਤਸ਼ਾਹ ਨੇ ਖਾਲਸੇ ਵਾਸਤੇ ਭੇਜਿਆ, ਲੁੱਟ ਲੋ ਖਾਲਸਾ ਜੀ ਇਹ ਆਪਣਾ ਹੈ।
ਹਮ ਖਾਤਰ ਆਇਓ ਤੁਰਕਨ ਸੋਲਰ ਤੁਰਕ ਖਪਾਇਓ,
ਸਾਰਾ ਖਜ਼ਾਨਾ ਸਾਡੇ ਖਾਤਰ ਸਾਡੇ ਵਾਸਤੇ ਆਇਆ, ਕਿਉਂਕਿ ਹੁਣ ਇਹ ਤੁਰਕ ਆਪਸ ਵਿਚ ਲੜ ਰਹੇ ਨੇ, ਇਹ ਆਪਸ ਵਿਚ ਝਗੜਾ ਕਰ ਰਹੇ ਨੇ ਤਖ਼ਤ ਦੀ ਬਾਦਸ਼ਾਹੀ ਪ੍ਰਾਪਤ ਕਰਨ ਵਾਸਤੇ, ਕਦੇ ਮੁਹੰਮਦ ਸ਼ਾਹ ਨਾਦਰ ਸ਼ਾਹ ਨੂੰ ਬੁਲਾ ਲੈਂਦਾ, ਕਦੇ ਉਹਦੇ ਵਿਰੋਧੀ ਨਾਦਰ ਸ਼ਾਹ ਨੂੰ ਸੱਦ ਲੈਂਦੇ ਨੇ ਰੁਪਈਆਂ ਦਾ ਲਾਲਚ ਦੇ ਕੇ, ਇਹ ਤੁਰਕ ਆਪਸ ਵਿਚ ਲੜ ਲੜ ਕੇ ਮਰ ਰਹੇ ਨੇ, ਔਰ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਹੈ।
ਹੁਣ ਨਾਸ਼ੋਏ ਧਿਰ ਕੋ ਆਇਓ,
ਇਹਨਾਂ ਪਾਪੀਆਂ ਦਾ ਨਾਸ਼ ਹੋਣ ਦਾ ਸਮਾਂ ਆ ਗਿਆ ਖਾਲਸਾ ਜੀ, ਹੁਣ ਇਨ੍ਹਾਂ ਮਲੇਛਾਂ ਦੇ ਨਾਸ਼ ਹੋਣ ਦਾ ਸਮਾਂ ਆ ਪੁੱਜਾ ਹੈ।
ਹੁਣ ਖਾਲਸੇ ਬਾਦੋ ਬਣਾਇਓ,
ਹੁਣ ਖਾਲਸੇ ਦੇ ਵਾਧੇ ਹੋਣ ਦਾ ਸਮਾਂ ਆ ਗਿਆ ਕਿ ਹੁਣ ਪੰਥ ਦਾ ਵਾਧਾ ਹੋਵੇਗਾ, ਖਾਲਸੇ ਦਾ ਵਾਧਾ ਹੋਵੇਗਾ, ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ।
ਹਿਮ ਕੰਟਨ ਤੇ ਕੰਟੇ ਨਿਕਾਰੈ,
ਖਾਲਸਾ ਜੀ ਤਾਂ ਉਹ ਗੱਲ ਬਣੀ ਜਿਵੇਂ ਪੈਰ ਚ ਕੰਡਾ ਖੁੱਭਾ ਹੋਵੇ ਨਾ, ਤੇ ਉਸ ਕੰਡੇ ਨੂੰ ਕੱਢਣ ਵਾਸਤੇ ਦੂਜਾ ਕੰਡਾ ਲੈ ਲਈਦਾ ਤੇ ਕੰਡੇ ਨਾਲ ਕੰਡਾ ਕੱਢ ਦਈਦਾ ਬਾਹਰ, ਕਹਿੰਦੇ ਉਸੇ ਤਰ੍ਹਾਂ ਇਨ੍ਹਾਂ ਤੁਰਕਾਂ ਤੋਂ ਤੁਰਕ ਮਰਵਾ ਰਹੇ ਨੇ ਸਤਿਗੁਰੂ ਜੀ, ਕੰਡਿਆਂ ਤੋਂ ਕੰਡੇ ਕਟਾ ਰਹੇ ਨੇ, ਭਾਵ ਤੁਰਕਾਂ ਤੋਂ ਤੁਰਕਾਂ ਨੂੰ ਮਰਵਾ ਰਹੇ ਨੇ।
ਉਹ ਕੰਟਾ ਫਿਰ ਦੀ ਜਿੱਤ ਡਰ,
ਕਹਿੰਦੇ ਜੇ ਪੈਰ ਚ ਕੰਡਾ ਖੁੱਭਾ ਹੋਵੇ ਨਾ, ਉਹ ਕੰਡਾ ਕੱਢ ਕੇ ਦੂਜੇ ਕੰਡੇ ਦੇ ਨਾਲ, ਤੇ ਜਿਹਦੇ ਨਾਲ ਕੱਢੀ ਦਾ ਇੱਕ ਤਾਂ ਪੈਰ ਚੋਂ ਵੀ ਨਿਕਲ ਗਿਆ, ਜਿਹਦੇ ਨਾਲ ਕੱਢੀ ਦਾ ਉਹ ਵੀ ਚੁੱਕ ਕੇ ਪਾਸੇ ਸੁੱਟ ਦੇਈਦਾ, ਕਹਿੰਦੇ ਹੁਣ ਨਾਦਰ ਆਇਆ ਇਹਨਾਂ ਨੂੰ ਮਾਰਨ ਵਾਸਤੇ, ਕੰਡਾ ਖੁੱਭੇ ਹੋਏ ਨੇ ਹਿੰਦੁਸਤਾਨ ਦੀ ਹਿੱਕ ਦੇ ਵਿੱਚ, ਨਾਦਰ ਵੀ ਕੰਡਾ ਤੇ ਕੰਡੇ ਦੇ ਨਾਲ ਇਸ ਕੰਡੇ ਨੂੰ ਕੱਢਾਂਗੇ, ਤੇ ਜਦੋਂ ਇਹ ਕੰਡਾ ਹਿੰਦੁਸਤਾਨ ਦੀ ਹਿੱਕ ਚੋਂ ਨਿਕਲ ਗਿਆ ਤੇ ਫਿਰ ਆਹ ਜਿਹੜਾ ਕਾਬਲ ਤੋਂ ਆਇਆ ਹੋਇਆ ਕੰਡਾ ਹੈ ਤੁਰਕ ਨਾਦਰ, ਇਹਨੂੰ ਵੀ ਵਗਾ ਕੇ ਕਾਬਲ ਵੱਲ ਹੀ ਜਾ ਸੁੱਟਾਂਗੇ, ਮੁੜ ਕੇ ਹਿੰਦੁਸਤਾਨ ਵੱਲ ਮੂੰਹ ਨਾ ਕਰੇਗਾ।
ਕਹੇ ਸਿੰਘ ਅਬ ਸਮੋ ਤੋ ਆਯੋ ਤੂੰ ਸਤਿਗੁਰ ਯੋ ਬਚਨ ਅਲਾਇਓ।
ਸਿੰਘ ਕਹਿਣ ਲੱਗੇ ਹੁਣ ਉਹ ਸਮਾਂ ਆ ਗਿਆ ਹੈ ਖਾਲਸਾ ਜੀ, ਜਿਹੜਾ ਬਚਨ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤਾ ਸੀ ਨਾ। ਕਲਗੀਧਰ ਪਾਤਸ਼ਾਹ ਇੱਕ ਵਾਰੀ ਮੌਜ ਚ ਬੈਠੇ ਸੀ ਆਨੰਦਪੁਰ ਸਾਹਿਬ, ਤੇ ਮੌਜ ਵਿਚ ਬੈਠਿਆਂ ਬੈਠਿਆਂ ਮਹਾਰਾਜ ਜੀ ਨੇ ਕੁਝ ਭਵਿੱਖਤ ਬਚਨ ਕਹੇ ਆਉਣ ਵਾਲੇ ਸਮੇਂ ਦੇ, ਜਿਹੜੇ ਸੋ ਸਾਖੀ ਵਿਚ ਵੀ ਦਰਜ ਨੇ, ਉਹ ਸਿੰਘਾਂ ਨੂੰ ਚੇਤੇ ਸਨ। ਸਿੰਘਾਂ ਨੇ ਉਹ ਬਚਨ ਸੁਣੇ ਹੋਏ ਸੀ ਕਲਗੀਧਰ ਪਾਤਸ਼ਾਹ ਨੇ ਜੋ ਕਹੇ ਸਨ ਭਵਿੱਖਤ ਬਚਨ। ਕਹਿੰਦੇ ਦਸਵੇਂ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਸੀ ਉਹ ਬਚਨ ਪੂਰਿਆਂ ਹੋਣ ਦਾ ਸਮਾਂ ਹੁਣ ਆ ਪਹੁੰਚਿਆ ਹੈ।
ਕਾਬਲ ਤੇ ਇੱਕ ਕੁੱਤਾ ਮੰਗਾਓ ਇਨਕਾ ਉਨ ਤੇ ਨਾਸ਼ ਕਰਾਓ।
ਕਲਗੀਧਰ ਜੀ ਨੇ ਭਵਿੱਖਤ ਬਚਨ ਕੀਤਾ ਸੀ ਕਿ ਕਾਬਲ ਤੋਂ ਇੱਕ ਕੁੱਤਾ ਮੰਗਾਵਾਂਗਾ, ਯਾਨੀ ਕਿ ਨਾਦਰ ਵੱਲ ਅਬਦਾਲੀ ਵੱਲ ਇਸ਼ਾਰਾ ਸੀ, ਨਾਦਰ ਵੱਲ ਇਸ਼ਾਰਾ ਸੀ। ਜਿਹੜੇ ਬਚਨ ਦਸਵੇਂ ਪਾਤਸ਼ਾਹ ਤਾਂ ਤ੍ਰਿਕਾਲਦਰਸ਼ੀ ਨੇ ਨਾ, ਉਨ੍ਹਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ, ਪੰਥ ਦੇ ਉੱਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਣੀਆਂ ਨੇ, ਹਿੰਦੁਸਤਾਨ ਦੇ ਵਿਚ ਕੀ ਵਰਤਾਰਾ ਵਰਤਣਾ ਹੈ। ਇਹ ਦਸਵੇਂ ਪਾਤਸ਼ਾਹ ਭਲੀ ਪ੍ਰਕਾਰ ਨਾਲ ਜਾਣਦੇ ਸਨ, ਇਸੇ ਕਰਕੇ ਉਨ੍ਹਾਂ ਨੇ ਭਵਿੱਖਤ ਬਚਨ ਕਹੇ ਸੀ। ਆਪਾਂ ਇਹ ਸੂਰਜ ਪ੍ਰਕਾਸ਼ ਵਿਚ ਜਦੋਂ ਕਥਾ ਹੋਈ ਹੈ ਉਦੋਂ ਵੀ ਇਹ ਬਚਨ ਦਸਵੇਂ ਪਾਤਸ਼ਾਹ ਦੇ ਕਹੇ ਵਿਚਾਰੇ ਸਨ। ਕਲਗੀਧਰ ਜੀ ਨੇ ਬਚਨ ਕੀਤਾ ਸੀ ਕਿ ਕਾਬਲ ਤੋਂ ਇਕ ਕੁੱਤਾ ਮੰਗਾਵਾਂਗਾ, ਔਰ ਉਸ ਕਾਬਲ ਤੋਂ ਮੰਗਾਏ ਹੋਏ ਕੁੱਤੇ ਪਾਸੋਂ ਹਿੰਦੁਸਤਾਨ ਦੇ ਆਹ ਜਿਹੜੇ ਤੁਰਕ ਮਲੇਸ਼ ਨੇ, ਜਿਹੜੇ ਪਾਪੀ ਨੇ, ਜਰਵਾਣੇ ਨੇ, ਜਿਨ੍ਹਾਂ ਨੇ ਅੱਤ ਦਾ ਜ਼ੁਲਮ ਕੀਤਾ ਹੈ ਭਾਰਤ ਖੰਡ ਦੇ ਵਾਸੀਆਂ ਤੇ, ਇਨ੍ਹਾਂ ਪਾਪੀਆਂ ਦਾ ਉਸ ਕੁੱਤੇ ਤੋਂ ਨਾਸ ਕਰਾਵਾਂਗਾ।
ਫਿਰ ਦੱਖਣ ਤੇ ਲਿਆਓ ਫੌਜ।
ਇਹ ਵੀ ਬਚਨ ਕੀਤੇ ਸਨ ਦਸਵੇਂ ਪਾਤਸ਼ਾਹ ਨੇ, ਪਹਿਲਾਂ ਕਾਬਲ ਤੋਂ ਕੁੱਤਾ ਮੰਗਾ ਕੇ ਨਾਸ਼ ਕਰਾਵਾਂਗਾ, ਫਿਰ ਉਧਰੋਂ ਦੱਖਣ ਤੋਂ ਫੌਜ ਮੰਗਾਵਾਂਗਾ ਮਰਾਠਿਆਂ ਦੀ, ਉਹ ਫੌਜ ਮੰਗਵਾ ਕੇ ਇਨ੍ਹਾਂ ਤੇ ਹਮਲਾ ਕਰਾ ਕੇ ਇਨ੍ਹਾਂ ਦਾ ਤਖ਼ਤ ਰੋਲਾਂਗਾ।
ਲੜ ਕਰ ਇੱਕੋ ਨੇ ਮਿਟੈ ਜਿਉਂ ਖੋਜ।
ਇਦਾਂ ਉਨ੍ਹਾਂ ਨਾਲ ਲੜ ਕੇ ਭਿੜ ਕੇ ਖਾਲਸੇ ਵੱਲ ਇਨ੍ਹਾਂ ਦਾ ਧਿਆਨ ਹੀ ਪਰੇ ਹੋ ਜਾਏਗਾ, ਸਿੰਘਾਂ ਵਾਲੇ ਪਾਸੇ ਇਨ੍ਹਾਂ ਦਾ ਧਿਆਨ ਹੀ ਨਾ ਰਹੇਗਾ। ਕਦੇ ਉਨ੍ਹਾਂ ਮਰਾਠਿਆਂ ਨਾਲ ਲੜਦੇ ਫਿਰਨਗੇ, ਕਦੇ ਕਾਬਲ ਤੋਂ ਆਏ ਹੋਏ ਇਨ੍ਹਾਂ ਕੰਧਾਰੀਆਂ ਨਾਲ ਲੜਦੇ ਫਿਰਨਗੇ ਪਠਾਣਾ ਨਾਲ, ਤੇ ਆਪਸ ਵਿਚ ਉਲਝੇ ਰਹਿਣਗੇ। ਇਧਰ ਪੰਜਾਬ ਦੇ ਵਿਚ ਖਾਲਸੇ ਦਾ ਬੋਲਬਾਲਾ ਹੋ ਜਾਏਗਾ, ਰਾਜ ਹੋ ਜਾਏਗਾ।
ਫਿਰ ਖਾਲਸੋ ਪੂਰੋ ਮੰਗਾਓ।
ਤੇ ਕਹਿੰਦੇ ਫਿਰ ਕੁਝ ਸਮਾਂ ਹੋਵੇਗਾ ਬੀਤੇਗਾ, ਤੇ ਜਿਹੜੇ ਭੂਰੇ ਨੇ ਨਾ, ਭੂਰੇ ਯਾਨੀ ਕਿ ਗੋਰੇ, ਫਿਰ ਉਨ੍ਹਾਂ ਨੂੰ ਮੰਗਾ ਲਵਾਂਗਾ। ਕੁਝ ਸਮਾਂ ਰਾਜ ਰਹੇਗਾ, ਫਿਰ ਉਨ੍ਹਾਂ ਭੂਰਿਆਂ ਨੂੰ ਗੋਰਿਆਂ ਨੂੰ ਸੱਦ ਲਵਾਂਗੇ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਵਾਸਤੇ।
ਦੋ ਖਾਲਸਾ ਮੇਲ ਕਰਾਓ।
ਔਰ ਉਸ ਵੇਲੇ ਇਧਰ ਪੰਜਾਬ ਦੇ ਵਿਚ ਖਾਲਸਾ ਹੋਵੇਗਾ, ਉਧਰ ਦਿੱਲੀ ਦੇ ਤਖ਼ਤ ਦੇ ਉੱਤੇ ਅੰਗਰੇਜ਼ ਕਾਬਜ਼ ਹੋ ਜਾਣਗੇ, ਔਰ ਇਧਰ ਖਾਲਸੇ ਦੀ ਔਰ ਅੰਗਰੇਜ਼ਾਂ ਦੀ ਕੁਝ ਸਮੇਂ ਲਈ ਸੰਧੀ ਵੀ ਕਰਵਾ ਦਿਆਂਗਾ। ਇਹ ਸੋ ਸਾਖੀ ਦੇ ਭਵਿੱਖਤ ਬਚਨ ਨੇ ਜਿਹੜੇ ਮਹਾਰਾਜ ਕਲਗੀਧਰ ਨੇ ਉਚਾਰਨ ਕੀਤੇ ਤੇ ਉਸ ਵੇਲੇ ਲਿਖੇ ਗਏ। ਸੰਧੀ ਹੋਈ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੇ ਅੰਗਰੇਜ਼ਾਂ ਦੇ ਰਾਜ ਦੀ, ਜਿਹੜੀ ਹੱਦ ਰੱਖੀ ਗਈ ਸੀ ਲੁਧਿਆਣੇ ਦਾ ਸਤਲੁਜ ਦਾ ਜਿਹੜਾ ਦਰਿਆ ਹੈ ਇਹਦੀ ਹੱਦ ਬੰਦੀ ਜਿਹੜੀ ਸੀ ਉਹ ਮੁਕਰਰ ਕੀਤੀ ਗਈ ਸੀ। ਭਾਈ ਰਤਨ ਸਿੰਘ ਜੀ ਉਹਦਾ ਇਸ਼ਾਰਾ ਕਰ ਰਹੇ ਨੇ ਕਿ ਇਹ ਬਚਨ ਵੀ ਕਲਗੀਧਰ ਪਾਤਸ਼ਾਹ ਨੇ ਕੀਤੇ ਸਨ।
ਦਿੱਲੀ ਲਾਹੌਰ ਕੇ ਤਖ਼ਤ ਪੁਟਾਓ।
ਆ ਦਿੱਲੀ ਤੇ ਲਾਹੌਰ ਦੇ ਤਖ਼ਤ ਜਿਹੜੇ ਇਹਨਾਂ ਤੁਰਕਾਂ ਦੇ ਹਨ, ਇਹਨਾਂ ਤੁਰਕਾਂ ਦੇ ਤਖ਼ਤ ਪੁਟਾ ਦਿਆਂਗਾ।
ਸਾਤੋ ਧਾਰਨ ਧੂਰ ਮਿਲਾਓ।
ਜਿਹੜੀਆਂ ਪਹਾੜਾਂ ਦੀਆਂ ਸੱਤੇ ਧਾਰਾਂ ਨੇ ਇਹ ਵੀ ਧੂੜ ਵਿਚ ਗਰਕ ਚ ਮਿਲਾ ਦੇਵਾਂਗਾ।
ਬਾਈ ਸੂਬੇ ਦੇਊਂ ਤੋੜ।
ਹਿੰਦੁਸਤਾਨ ਦੇ ਇਸ ਵੇਲੇ 22 ਸੂਬੇ ਨੇ, ਹਿੰਦੁਸਤਾਨ ਦੀ ਤਾਕਤ ਮੰਨੇ ਜਾਂਦੇ ਨੇ, ਉਹ 22 ਸੂਬਿਆਂ ਨੂੰ ਤੋੜ ਦਿਆਂਗਾ, ਨਖੇੜ ਦਿਆਂਗਾ।
ਵਜ਼ੀਰ ਪਾਤਸ਼ਾਹ ਦਿਓ ਫੋੜ।
ਵੱਡੇ ਵੱਡੇ ਜਿਹੜੇ ਵਜ਼ੀਰ ਨੇ, ਵੱਡੇ ਵੱਡੇ ਜਿਹੜੇ ਰਾਣੇ ਨੇ, ਇਹਨਾਂ ਸਾਰਿਆਂ ਨੂੰ ਫੋੜ ਦਿਆਂਗਾ, ਭਾਵ ਇਹ ਸਾਰੇ ਥੱਲੇ ਨੀਵੇਂ ਪੱਧਰ ਤੇ ਆ ਡਿੱਗਣਗੇ, ਖਾਲਸੇ ਦੇ ਤਾਬਿਆਂ ਹੋਣਗੇ।
ਤੁਰਕ ਨਗਾਰੋ ਬਚਨ ਹਟਾਓ।
ਆਖਰਕਾਰ ਐਸਾ ਸਮਾਂ ਆ ਜਾਏਗਾ ਕਿ ਇਹਨਾਂ ਤੁਰਕਾਂ ਦਾ ਕੋਈ ਨਗਾਰ ਬੰਦ ਨਾ ਰਹੇਗਾ, ਇਹਨਾਂ ਤੁਰਕਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਾ ਰਹੇਗਾ।
ਅਕਾਲ अकाल को जाप जपाओ
और अकाल ही अकाल सत श्री अकाल दा जाप जपावांगा इना तुरका दा कोई नारा लान वाला भी तुरक ना बचेगा
तो सुनो अब आयो जानो
सिख कहंदे खालसा जी जाप दा जेड़े बचन गुरु कलगी धर ने कहे सन ओ समा हुण आ पुजा है
लूटो खाओ जो मन मानो
हुण लुटो खाओ इना तुरका नू मलेच्छा नू इना पहला हिंदवासियां नू लुटिया इना नू लुटन वास्ते काबल तो लुटेरे आए ने ते आपां इना लुटेरियां नू क्यों जान देईए आपां भी अपना हिस्सा वंडा लईए इना दे कोलों इना नू लुटो ते रज रज के खाओ ते खुशियां माणो
दोहेरा सिंगन मैन वाब जो कपूर सिंह जी नाम
उस वेले खालसे पंथ दे विच जिहड़े जथेदार सन ओह जथेदार नवाब कपूर सिंह जी सन दूजे पासे सरदार जस्सा सिंह जी आलूवालिया चढ़त सिंह जी एदां दे बड़े बड़े महान जरनैल योधे सन पंथ दे विच
सब सिंघन कोई तिन कहे बनू सिंघन बड़ काम
नवाब कपूर सिंह जी ने खालसे नूं बचन कीता खालसा जी हुण तां सिंघां दा काम बनन लगा हुण खालसे दे कारज सवरन लगे ने वेखो हुण खालसे दे कारज अपने आप ही सवरनगे तुरक आपस विच उलझ गए ने ओ सानू मारन दी बजाए आपस विच उलझे होए ने
कपूर सिंह जब यूं कहे सिंघन सबन सुनाए
जदों नवाब कपूर सिंह ने बचन कहे कि हुण तां खालसे दे कारज सवरन वाले ने आपे ही सिद्ध होणगे ए सुन के सारे पंथ ने आख्या नवाब साहब आपने जो बचन कहे ने बिल्कुल सत ने बिल्कुल दुरुस्त हन
सत सत सब कह उठो कुन्नस कर सिर न्याए
नवाब कपूर सिंह जी दे उत्ते सिंघां दा बड़ा यकीन सी और नवाब कपूर सिंह जी दा खालसा बड़ा सत्कार करदा सी जदों जथेदार नवाब कपूर सिंह जी ने बचन कहे ना कि खालसे दे कारज सवरनगे हुण तो सिंघां ने आख्या जी सत बचन इसे तरह ही होवेगा ए कह के सारे सिंघां ने नवाब कपूर सिंह जी नूं नमस्कार कीती पंथ विच नवाब कपूर सिंह जी दा पंथ पातशाह दा जिहड़ा खिताब सी ओह नवाब कपूर सिंह जी दे कोल है पंथ दे पातशाह ने जथेदार ने उस वेले दे पंथ दे इस करके सारे पंथ ने नवाब कपूर सिंह जी दे बचन सुन के उहनां नूं नमस्कार कीती
दिल्ली लुटका लोगनिया
खालसा जी उधर नादर ने दिल्ली नू किथे तक लुटिया ओदी गिनती नहीं कीती जा सकदी
पदम रुपये ले गए सुनिया
कहिंदे पदम रुपये पदम दा मतलब हुंदा वी करोड़ा अरबा रुपया हिंदुस्तान दे खजाने दा जेड़ा कादर नादर शाह सी ए दिल्ली तो लुट के लैके गया जदों आया सी लुटन वास्ते अरबा रुपया उस समय अज दा अरबा रुपया नहीं उस समय दा अरबा रुपया जदों एक रुपये दी भी बड़ी वैल्यू हुंदी सी जदों एक रुपये दा भी बहुत कुछ आ जांदा सी दसां वीहां रुपयां दे विच व्याह शादियां हो जांदियां सन उस वेले दा करोड़ा रुपया अरबा रुपया नादर शाह हिंदुस्तान तो लुट के लैके गया ओदी गिणती नहीं कीती जा सकदी
तोहफे थे जो हिंद मैं सारे
हिंदुस्तान दे बादशाहां नूं पुराने मुगल साम्राज दे समय बड़े बड़े तोहफे मिले हुए सी बड़े बड़े कीमती लाल शब्द पन्ने मिले हुए सन ओ सारे नादर ने अपने कब्जे च कर ले
बाईन सूबियां विच थे सतारे
और बहुत सारे जेड़े तोहफे सन ओ बाई सूबियां दे विच रखे हुए सी बाई सूबे सन हिंदुस्तान दे उहनां सूबेदारां दे पास पए हुए सन ओ सारे नादर शाह ने मंगा ले
तख्त तो सी नौ कोटा जो
खालसा जी जेड़ा ताउस तख्त सी ना हिंदुस्तान दा जेड़ा ताउस तख्त जिहनूं तख्ते ताउस भी कहिंदे ने ए मोर दी शकल दा बणिया होण करके क्योंकि ताउस मोर नूं कहिंदे ने ते मोर दी शकल दा बणिया होण करके नूं तख्ते ताउस कहिंदे ने इहदा मुल उस वेले तकरीबन 9 करोड़ रुपया सी 9 करोड़ रुपये दा मुल सी तख्ते ताउस दा ए भी काबल लै गया नादर शाह लुट के तां बाद विच महाराजा रणजीत सिंह जी उत्थों लियाए कब्जे विच पर जदों अंग्रेजां दा कब्जा होया पंजाब ते ओह तख्ते ताउस अपने नाल इंग्लैंड लै गए इस वेले इंग्लैंड पिया होया ਸੋ ਉਹ ਤਖ਼ਤੇ ਤਾਊਸ ਨਾਦਰ ਸ਼ਾਹ ਨੇ ਉਸ ਵੇਲੇ ਲੁੱਟਿਆ ਜਿਹਦਾ ਮੁੱਲ ਉਸ ਵੇਲੇ 9 ਕਰੋੜ ਰੁਪਈਆ ਸੀ
ਸੋ ਇਹਨਾਂ ਸੁਗੰਧੀ ਸੋ ਦੋਏ ਤੋਂ ਲੈ ਹੋ
ਖਾਲਸਾ ਜੀ ਇੱਕ ਤਾਂ ਸੋਨਾ ਹੁੰਦਾ ਆਮ ਸਧਾਰਨ ਸੋਨਾ ਇੱਕ ਸੋਨਾ ਉਹ ਹੁੰਦਾ ਸੀ ਉਹਨਾਂ ਸਮਿਆਂ ਵਿੱਚ ਵੀ ਜਿਹੜੇ ਸੋਨੇ ਚ ਸੁਗੰਧੀ ਆਉਂਦੀ ਸੀ ਉਹ ਸੋਨਾ ਬੜਾ ਕੀਮਤੀ ਮੰਨਿਆ ਜਾਂਦਾ ਸੀ ਜਿਹਦੇ ਵਿੱਚੋਂ ਸੁਗੰਧੀ ਆਉਂਦੀ ਹੈ ਦਿੱਲੀ ਦੇ ਖਜ਼ਾਨੇ ਦੇ ਵਿੱਚ ਉਸ ਵੇਲੇ ਮੁਗਲ ਸਾਮਰਾਜ ਦੇ ਬਾਦਸ਼ਾਹਾਂ ਦੇ ਕੋਲੋਂ ਜਿਹੜਾ ਸੋਨਾ ਸੀ ਜਿਹਦੇ ਚ ਸੁਗੰਧੀ ਆਉਂਦੀ ਸੀ ਉਹ 200 ਤੋਲੇ ਸੀ ਉਹ 200 ਤੋਲੇ ਸੋਨਾ ਵੀ ਬੜਾ ਕੀਮਤੀ ਸੀ ਬੜਾ ਨਾਇਬ ਸੀ ਸੁਗੰਧੀ ਵਾਲਾ ਸੋਨਾ ਸੀ ਉਹ ਵੀ ਨਾਦਰ ਸ਼ਾਹ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਉਹ ਵੀ ਇਹ ਲੈ ਗਿਆ
ਇੱਕ ਹੀਰਾ ਥਾ ਪੰਡਵਨ ਵਾਲੋ
ਇੱਕ ਹੀਰਾ ਸੀ ਹੀਰਾ ਕੋਹੇਡੋਰ ਪਾਂਡਵਾਂ ਦੇ ਸਮੇਂ ਦਾ ਇਹ ਹੀਰਾ ਬੜਾ ਪੁਰਾਣਾ ਇਹਦਾ ਇਤਿਹਾਸ ਹੈ ਹੀਰੇ ਦਾ ਉਹ ਨੂਰ ਹੀਰਾ ਇਹ ਪਾਂਡਵਾਂ ਦੇ ਸਮੇਂ ਪ੍ਰਗਟ ਹੋਇਆ ਉਸ ਤੋਂ ਬਾਅਦ ਬੜੇ ਬੜੇ ਰਾਜਿਆਂ ਦੇ ਕੋਲ ਬਾਦਸ਼ਾਹਾਂ ਦੇ ਕੋਲ ਜਿਹੜੇ ਹਿੰਦੁਸਤਾਨ ਦੇ ਰਾਜੇ ਸਨ ਉਹਨਾਂ ਕੋਲ ਰਿਹਾ ਫਿਰ ਇਹ ਪਠਾਣਾ ਕੋਲ ਆ ਗਿਆ ਫਿਰ ਮੁਗਲਾਂ ਕੋਲ ਆ ਗਿਆ ਮੁਗਲਾਂ ਦੇ ਕੋਲੋਂ ਉਹ ਜਿਹੜਾ ਕੀਮਤੀ ਹੀਰਾ ਸੀ ਕੋਹੇ ਨੂਰ ਉਹ ਵੀ ਨਾਦਰ ਸ਼ਾਹ ਲੈ ਗਿਆ
ਦੋਯੋ ਕਹਿ ਤੋ ਬੜ ਤੋ ਲਾਲੋ
ਉਹ ਜਿਹੜਾ ਕੋਹੇ ਨੂਰ ਹੀਰਾ ਸੀ ਪਾਂਡਵਾਂ ਦੇ ਸਮੇਂ ਦਾ ਉਹ ਨਾਦਰ ਲੈ ਗਿਆ ਇਹ ਵੀ ਨਾਦਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਾਪਸ ਲਿਆਂਦਾ ਸੀ ਪੰਜਾਬ ਚ ਪਰ ਅੰਗਰੇਜ਼ਾਂ ਦੇ ਰਾਜ ਸਮੇਂ ਕੋਹੇ ਨੂਰ ਹੀਰਾ ਇਹ ਵੀ ਹੁਣ ਲੰਡਨ ਚਲਾ ਗਿਆ ਇੰਗਲੈਂਡ ਚਲਾ ਗਿਆ ਉਥੋਂ ਦੀ ਰਾਣੀ ਦੀ ਜਿਹੜੀ ਜਿਹੜਾ ਤਾਜ ਆ ਉਹਦੇ ਵਿਚ ਹੁਣ ਇਸ ਹੀਰੇ ਨੂੰ ਜੜਿਆ ਗਿਆ ਅਰਬਾਂ ਰੁਪਏ ਦੀ ਲਾਗਤ ਦਾ ਇਹ ਹੀਰਾ ਹੈ ਬੜਾ ਕੀਮਤੀ ਨਾਇਬ ਹੀਰਾ ਉਹ ਹੀਰਾ ਇਹ ਲੈ ਗਿਆ ਫਿਰ ਬੜੇ ਕੀਮਤੀ 2 ਲਾਲ ਸਨ ਅਰਬਾਂ ਰੁਪਈਆਂ ਦੀ ਲਾਗਤ ਦੇ ਤਾਂ ਕਰੋੜਾਂ ਰੁਪਏ ਦੇ ਉਹ ਲਾਲ ਹੀ ਸਨ ਜਿਹੜੇ ਮੁਗਲ ਬਾਦਸ਼ਾਹ ਦੇ ਉਸ ਖਜ਼ਾਨੇ ਵਿਚ ਸਨ ਉਹ ਵੀ ਇਹ ਲੈ ਗਿਆ
ਜੋ ਕਹੇ ਕੋ ਬਦ ਤੋਂ ਲਾ ਲੋ ਉਸੋਂ ਸ਼ਾਹ ਰਹਿਣ ਪੜੇ ਕੁਰਾਨ
2 ਲਾਲ ਸਨ ਔਰੰਗਜ਼ੇਬ ਦੇ ਸਮੇਂ ਉਹ ਵੀ ਖਜ਼ਾਨੇ ਚ ਪਏ ਹੋਏ ਸੀ ਨਾ ਕੋਲ ਉਹਨਾਂ ਲਾਲਾਂ ਦੀ ਇਹ ਖਾਸੀਅਤ ਸੀ ਕਿ ਰਾਤ ਨੂੰ ਜਦੋਂ ਹਨੇਰਾ ਹੁੰਦਾ ਸੀ ਨਾ ਉਹਦੇ ਹੀ ਉਹਨਾਂ ਲਾਲਾਂ ਨੂੰ ਬਾਹਰ ਕੱਢ ਕੇ ਰਾਤ ਦੇ ਹਨੇਰੇ ਵਿਚ ਉਹਦੇ ਨਾਲ ਕੁਰਾਨ ਪੜਦਾ ਸੀ ਇੰਨੀ ਰੋਸ਼ਨੀ ਸੀ ਉਹਨਾਂ ਲਾਲਾਂ ਦੀ ਕਿ ਉਹਦੀ ਰੋਸ਼ਨੀ ਵਿਚ ਉਹਨਾਂ ਲਾਲਾਂ ਦੇ ਪ੍ਰਕਾਸ਼ ਵਿਚ ਉਹ ਕੁਰਾਨ ਦੀਆਂ ਆਇਤਾਂ ਪੜਦਾ ਸੀ ਹਿੰਦੁਸਤਾਨ ਦਾ ਬਾਦਸ਼ਾਹ ਉਹ ਜਿਹੜੇ ਏਡੇ ਕੀਮਤੀ ਲਾਲ ਸਨ ਜਿਹੜੇ ਰਾਤ ਦੇ ਹਨੇਰੇ ਚ ਬਿਜਲੀ ਜਿੰਨਾ ਪ੍ਰਕਾਸ਼ ਕਰਦੇ ਸਨ ਰੋਸ਼ਨੀ ਕਰਦੇ ਸਨ ਉਹ ਲਾਲ ਵੀ ਨਾਦਰ ਲੈ ਗਿਆ
ਚਰਚਾ ਮੱਧ ਜਹਾਨ
ਉਹਨਾਂ 2 ਲਾਲਾਂ ਦੀ ਚਰਚਾ ਇਸ ਜਹਾਨ ਦੇ ਵਿਚ ਲੱਗੀ ਹੈ ਸੁਣੀ ਜਾਂਦੀ ਹੈ ਕਿ ਉਹ ਵੀ ਨਾਦਰ ਲੈ ਗਿਆ
ਸਾਇਨ ਕੋਲ ਕੋ ਮੱਛੀ ਕਹਿੰਦੇ
ਇੱਕ ਮੱਛੀ ਸੀ ਉਹਦਾ ਨਾਂ ਸੀ ਸ਼ਾਹਿਨ ਕੂਰ ਸੋਨੇ ਦੀ ਬਣੀ ਹੋਈ ਸੀ ਪਰ ਉਸ ਮੱਛੀ ਦੀ ਖਾਸੀਅਤ ਬੜੀ ਸੀ ਇਹ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੁੜ ਕੇ ਨਹੀਂ ਲੱਭੀਆਂ ਕੁਝ ਤਾਂ ਲੈ ਆਏ ਮਹਾਰਾਜਾ ਰਣਜੀਤ ਸਿੰਘ ਪਰ ਕੁਝ ਚੀਜ਼ਾਂ ਜਿਹੜੀਆਂ ਮੁੜ ਕੇ ਲੱਭੀਆਂ ਹੀ ਨਹੀਂ ਪ੍ਰਾਪਤ ਹੀ ਨਹੀਂ ਹੋਈਆਂ ਇੱਕ ਸ਼ਾਹਿਨ ਕੂਰ ਨਾਮ ਦੀ ਮੱਛੀ ਸੀ
ਆਏ ਕਰ ਜਿਸ ਮਾਸ ਸੁਖ ਹੈ
ਉਸ ਮੱਛੀ ਦੀ ਖਾਸੀਅਤ ਇਹ ਸੀ ਕਿ ਬਾਦਸ਼ਾਹ ਨੂੰ ਜੇ ਇੱਛਾ ਹੋਣੀ ਮਾਸ ਖਾਣ ਦੀ ਤੇ ਕਰਦ ਦੇ ਨਾਲ ਉਹਦੇ ਨਾਲ ਮਾਸ ਕੱਟ ਲੈਣਾ ਜਿੰਨੀ ਕੁ ਨੂੰ ਕਰਦ ਲਾਣੀ ਓਨੀ ਕੁ ਮੱਛੀ ਮਾਸ ਵੀ ਬਣ ਜਾਣੀ ਮੁੜ ਕੇ ਫਿਰ ਸਾਬਤ ਹੋ ਜਾਣੀ ਏਦਾਂ ਦੀ ਉਹ ਮੱਛੀ ਸੀ ਉਹਨੂੰ ਸ਼ਾਹਿਨ ਕੂਰ ਨਾਮ ਦੀ ਮੱਛੀ ਕਹਿੰਦੇ ਸੀ ਜਿੰਨਾ ਮਾਸ ਹੁੰਦਾ ਸੀ ਕੱਟ ਲੈਂਦੇ ਸੀ ਫਿਰ ਉਹਨੂੰ ਖਾਣ ਤੋਂ ਬਾਅਦ ਫਿਰ ਉਹ ਆਪਣੇ ਆਪ ਓਨਾ ਹੀ ਮਾਸ ਹੋਰ ਉਹਦੇ ਤੇ ਪੈਦਾ ਹੋ ਜਾਂਦਾ ਸੀ ਐਸੀ ਉਹ ਮੱਛੀ ਸੀ ਉਹ ਵੀ ਲੈ ਗਿਆ
ਮੋਤੀ ਆਂਡੇ ਮੁਰਗ ਸਮਾਨ
ਇੱਕ ਮੋਤੀ ਬੜੇ ਬੜੇ ਕੀਮਤੀ ਇੱਕ ਮੋਤੀ ਹੁੰਦੇ ਨੇ ਸੁੱਚੇ ਮੋਤੀ ਨਿੱਕੇ ਆਕਾਰ ਦੇ ਹੁੰਦੇ ਨੇ ਇੱਕ ਆਂਡੇ ਦੇ ਆਕਾਰ ਦੇ ਜਿੰਨਾ ਕੁ ਮੁਰਗੀ ਦਾ ਆਂਡਾ ਹੁੰਦਾ ਉਸ ਆਂਡੇ ਦੇ ਆਕਾਰ ਦੇ ਜਿਹੜੇ ਮੋਤੀ ਸਨ ਉਹ ਵੀ ਲੈ ਗਿਆ ਨਾਦਰ
ਜੋ ਸਟਰਤੀ ਤੋਲ ਪਛਾਣ
ਮੋਤੀ ਆਂਡੇ ਦੇ ਮੁਰਗੀ ਦੇ ਆਂਡੇ ਦੇ ਸਮਾਨ ਇੰਨਾ ਵੱਡਾ ਸੀ ਕਿ ਉਹਦਾ ਤੋਲ ਜਿਹੜਾ ਸੀ ਉਸ ਸਮੇਂ 64 ਰੱਤੀਆਂ ਸੀ 64 ਰੱਤੀਆਂ ਦਾ ਇੱਕ ਮੋਤੀ ਸੀ ਇਤਨਾ ਕੀਮਤੀ ਸੀ
ਲਾਈ ਚਿਨਕੀ ਬੜੀ ਅਪਾਰ
ਲਾਈ ਬੜੀ ਸੁੰਦਰ ਆਕਾਰ ਦੀ ਸੀ ਉਹ ਗੋਲਾਕਾਰ ਬੜੇ ਸੁੰਦਰ ਢੰਗ ਦਾ ਬਣਿਆ ਹੋਇਆ ਸੀ
ਕਹੀ ਕਵੀ ਸ਼ਰ ਬੁੱਧੀ ਅਨੁਸਾਰ
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੀ ਬੁੱਧੀ ਅਨੁਸਾਰ ਉਹ ਸਾਰਾ ਖਜ਼ਾਨਾ ਦੱਸਿਆ ਜੋ ਨਾਦਰ ਸ਼ਾਹ ਲੁੱਟ ਕੇ ਲੈ ਕੇ ਗਿਆ
ਦੋਹੇਰਾ ਤਾਨ ਸੈਨ ਪਤਸ਼ਾਹ ਦੇ ਤੋਹਫੇ ਲਏ ਥੇ ਦੋਏ।
ਖਾਲਸਾ ਜੀ, ਹਿੰਦੁਸਤਾਨ ਦਾ ਇੱਕ ਬੜਾ ਵੱਡਾ ਪ੍ਰਸਿੱਧ ਗਵੱਈਆ ਹੋਇਆ ਤਾਨਸੈਨ। ਤਾਨਸੈਨ ਦਾ ਜਿਹੜਾ ਗੁਰੂ ਸੀ, ਫਿਰ ਉਹਦਾ ਜਿਹੜਾ ਗੁਰੂ ਸੀ ਉਹ ਭਾਈ ਮਰਦਾਨੇ ਦਾ ਸ਼ਾਗਿਰਦ ਸੀ, ਯਾਨੀ ਕਿ ਤਾਨਸੈਨ ਭਾਈ ਮਰਦਾਨਾ ਜੀ ਦਾ ਪੋਤਾ ਚੇਲਾ ਸੀ। ਬੜਾ ਪ੍ਰਸਿੱਧ ਗਵੱਈਆ ਸੀ, ਬੜਾ ਸੁੰਦਰ ਗਾਉਂਦਾ ਸੀ। ਬਾਦਸ਼ਾਹ ਅਕਬਰ ਦੇ ਨੌ ਰਤਨਾਂ ਚੋਂ ਇੱਕ ਰਤਨ ਸੀ ਤਾਨਸੈਨ। ਤਾਨਸੈਨ ਜਦੋਂ ਅਕਬਰ ਦੀ ਸਭਾ ਵਿੱਚ ਗਾਉਂਦਾ ਸੀ ਤੇ ਬਾਦਸ਼ਾਹ ਅਕਬਰ ਨੇ ਖੁਸ਼ ਹੋ ਕੇ ਤਾਨਸੈਨ ਨੂੰ ਦੋ ਤੋਹਫੇ ਦਿੱਤੇ ਸਨ, ਬੜੇ ਕਮਾਲ ਦੇ, ਬੜੇ ਕੀਮਤੀ ਤੋਹਫੇ ਦਿੱਤੇ ਸਨ ਤਾਨਸੈਨ ਨੂੰ।
ਐਨ ਚੈਨ ਕੀ ਮਾਲਿਕ ਉਹ ਹੀਰਾ ਗੁਲਾਬੀ ਸੋਏ।
ਉਹ ਜਿਹੜੇ ਦੋ ਤੋਹਫੇ ਸਨ ਉਹ ਇਹ ਸਨ, ਇੱਕ ਤੇ ਸੀ ਐਨ ਚੈਨ ਦੀ ਮਾਲਾ। ਐਨ ਚੈਨ ਦੀ ਮਾਲਾ ਬੜੀ ਕੀਮਤੀ ਸੀ, ਇੱਕ ਸੀ ਗੁਲਾਬੀ ਰੰਗ ਦਾ ਹੀਰਾ। ਇਹ ਦੋ ਚੀਜ਼ਾਂ ਸਨ, ਇੱਕ ਪ੍ਰਕਾਰ ਦੀ ਬੜੀ ਕੀਮਤੀ ਮਾਲਾ ਸੀ ਐਨ ਚੈਨ ਦੀ, ਔਰ ਦੂਜਾ ਗੁਲਾਬੀ ਹੀਰਾ ਸੀ ਜਿਹੜਾ ਤਾਨਸੈਨ ਨੂੰ ਅਕਬਰ ਨੇ ਦਿੱਤਾ ਸੀ।
ਉਸ ਹੀਰੇ ਕੀ ਖਾਤਰੇ ਦਿੱਲੀ ਮੁਗਲ ਪਾਤਸ਼ਾਹ।
ਉਸੇ ਹੀਰੇ ਦੀ ਖਾਤਰ ਲੜਨ ਵਾਸਤੇ ਦਿੱਲੀ ਦੇ ਮੁਗਲ ਬਾਦਸ਼ਾਹ ਆਪਸ ਵਿੱਚ ਲੜ ਪਏ ਸਨ।
ਤੋੜੇ ਵੱਟ ਜਵਾਰੀ ਦੋਈ ਚਾਵਲ ਕੱਟ ਕਰਾਏ।
ਜਿਹੜਾ ਗੁਲਾਬੀ ਹੀਰਾ ਸੀ ਨਾ, ਉਹਨੂੰ ਤੋੜ ਕੇ ਉਸ ਵੇਲੇ ਮੁਗਲ ਬਾਦਸ਼ਾਹ ਨੇ ਬਾਅਦ ਵਿਚ ਤਾਨਸੈਨ ਕੋਲੋਂ ਹੀਰਾ ਵਾਪਸ ਲੈ ਲਿਆ ਗਿਆ। ਉਹਨੂੰ ਤੋੜ ਕੇ ਦੋ ਚਾਵਲਾਂ ਜਿੰਨਾ ਉਹਦਾ ਹਿੱਸਾ ਤੋੜ ਕੇ ਕੱਟ ਕੇ ਉਹਨੂੰ ਘੱਟ ਕੀਤਾ।
ਬਾਰਾ ਰਤੀ ਠੋ ਪੱਕੀ ਹੋ ਦੋਈ ਚਾਵਲ ਕੱਟ ਸੋਏ।
ਬਾਰਾਂ ਰੱਤੀਆਂ ਦਾ ਪੱਕਾ ਵਜਨ ਸੀ ਉਹਦਾ, ਪਰ ਜਦੋਂ ਦੋ ਰੱਤੀ ਜਾਣੀ ਕਿ ਦੋ ਚਾਵਲ ਤੋੜ ਕੇ ਉਹਦੇ ਤੋਂ ਘੱਟ ਕਰ ਦਿੱਤਾ।
ਪਰ ਇਹ ਪਰਛਾਵੋ ਜਿਸ ਤਰਫ ਗੁਲਾਬੀ ਸੋ ਪਾਸ ਹੋਏ।
ਮੁਗਲ ਬਾਦਸ਼ਾਹ ਨੇ ਉਹ ਜਿਹੜਾ ਹੀਰਾ ਸੀ ਉਹ ਆਪਣੇ ਹੱਥ ਵਿਚ ਪਾ ਲਿਆ, ਔਰ ਉਸ ਹੀਰੇ ਨੂੰ ਆਪਣੇ ਚਿਹਰੇ ਦੇ ਕੋਲ ਜਿਸ ਪਾਸੇ ਕਰਦੇ ਸੀ, ਜਿਸ ਪਾਸੇ ਹੁੰਦਾ ਸੀ, ਉਧਰਲੇ ਪਾਸੇ ਦਾ ਜਿਹੜਾ ਚਿਹਰਾ ਸੀ ਉਹ ਗੁਲਾਬੀ ਰੰਗ ਦਾ ਹੋ ਜਾਂਦਾ ਸੀ। ਉਸ ਹੀਰੇ ਦੇ ਨਾਲ ਹੀ ਗੁਲਾਬੀ ਰੰਗ ਦਾ ਹੀਰਾ ਸੀ, ਜਿੱਧਰ ਉਹਦੀ ਰੋਸ਼ਨੀ ਪੈਂਦੀ ਸੀ ਉਧਰ ਉਹ ਚਿਹਰੇ ਨੂੰ ਉਸ ਜਗ੍ਹਾ ਨੂੰ ਲਾਲ ਗੁਲਾਬੀ ਕਰ ਦਿੰਦਾ ਸੀ।
ਜੋ ਪਏ ਐਨ ਚੈਨ ਕੀ ਮਾਲਾ ਜੋਏ ਅੱਖ ਚੁਆਏ ਦੁੱਖ ਦੇਖੋਏ।
ਜਿਹੜੀ ਉਹ ਐਨ ਚੈਨ ਦੀ ਮਾਲਾ ਸੀ ਉਹਦੀ ਖਾਸੀਅਤ ਇਹ ਸੀ ਕਿ ਜੇ ਕਿਸੇ ਦੀ ਅੱਖ ਦੁਖਦੀ ਹੁੰਦੀ ਸੀ ਜਾਂ ਕਿਸੇ ਦੀ ਕੋਈ ਅੱਖ ਚ ਤਕਲੀਫ਼ ਹੁੰਦੀ ਸੀ ਉਹ ਮਾਲਾ ਅੱਖ ਨੂੰ ਛੁਆਉਂਦੇ ਸੀ, ਤਕਲੀਫ਼ ਦੂਰ ਹੋ ਜਾਂਦੀ ਸੀ। ਏਦਾਂ ਦੀ ਵਧੀਆ ਕੀਮਤੀ ਉਹ ਐਨ ਚੈਨ ਦੀ ਮਾਲਾ ਸੀ, ਉਹ ਵੀ ਨਾਦਰ ਨੇ ਲੈ ਲਈ, ਉਹ ਗੁਲਾਬੀ ਹੀਰਾ ਵੀ ਆਪਣੇ ਕਬਜ਼ੇ ਚ ਕਰ ਲਿਆ।
ਦੋ ਨਾਦਰ ਤਰਕਸ ਲਟਕਾਏ ਛੇਦਰ ਚਾਰ ਕਰ ਪੱਤਰ ਗਵਾਏ।
ਨਾਦਰ ਸ਼ਾਹ ਨੇ ਕੀ ਕੀਤਾ, ਜਿਹੜੀ ਉਹ ਐਨ ਚੈਨ ਦੀ ਮਾਲਾ ਸੀ ਨਾ ਉਹ ਲੈ ਕੇ ਨੇ ਆਪਣੇ ਤਰਕਸ਼ ਦੇ ਨਾਲ ਲਟਕਾ ਲਈ, ਉਹਦੇ ਚ ਚਾਰ ਛੇਕ ਕੱਢ ਦਿੱਤੇ। ਜਦ ਉਹਦੇ ਚ ਚਾਰ ਮੋਰੀਆਂ ਕੱਢ ਦਿੱਤੀਆਂ ਐਨ ਚੈਨ ਦੀ ਮਾਲਾ ਵਿਚ, ਤੇ ਜਿੰਨੀ ਉਹਦੀ ਸ਼ਕਤੀ ਸੀ ਖਤਮ ਹੋ ਗਈ, ਉਹਦੀ ਸੱਤਾ ਜਿਹੜੀ ਸੀ ਉਹ ਖਤਮ ਹੋ ਗਈ।
ਅਸੀਂ ਹੱਥ ਸੋ ਕਰੋੜੋ ਪਤੇ ਨਾਦਰ ਛੱਡੀ ਨਾ ਲੱਖਣ ਉੱਤੇ।
ਦਿੱਲੀ ਵਿਚ ਉਸ ਵੇਲੇ 80 ਦੁਕਾਨਾਂ ਸਨ ਜਿਹੜੀਆਂ ਕਰੋੜਾਂ ਪਤੀ ਸੇਠਾਂ ਦੀਆਂ ਸਨ। ਉਦਾਂ ਤਾਂ ਹਜ਼ਾਰਾਂ ਦੁਕਾਨਾਂ ਸੀ, ਪਰ 80 ਦੁਕਾਨਾਂ ਉਹ ਦੁਕਾਨਾਂ ਸਨ ਜਿਨ੍ਹਾਂ ਚ ਕਰੋੜਾਂ ਪਤੀ ਸੇਠ ਸਨ, ਜਿਨ੍ਹਾਂ ਕੋਲ ਕਰੋੜਾਂ ਰੁਪਈਆ ਸੀ। ਨਾਦਰ ਨੇ ਉਹ 80 ਦੀਆਂ 80 ਹੱਟੀਆਂ ਵਿਚ ਜਿਹੜਾ ਕਰੋੜਾਂ ਰੁਪਈਆ ਸੀ ਉਹਨਾਂ ਸ਼ਾਹੂਕਾਰਾਂ ਕੋਲ, ਉਹ ਵੀ ਲੁੱਟ ਲਿਆ।
ਜੋਰਾ ਪੋਰਾ ਖੋਲੇ ਗਏ 20 ਕੋਟ ਫਿਰ ਟਕਾ ਚੁਕੇ।
ਉਸ ਵੇਲੇ ਦੇ ਮੁਗਲ ਬਾਦਸ਼ਾਹ ਕੋਲ ਜੋਰਾ ਭੋਰਾ ਨਾਮ ਦੇ ਦੋ ਘੋੜੇ ਸਨ, ਬੜੇ ਕੀਮਤੀ ਘੋੜਿਆਂ ਦੀ ਜੋੜੀ, ਕਰੋੜਾਂ ਲੱਖਾਂ ਰੁਪਏ ਦੀ ਲਾਗਤ ਦੇ ਉਹ ਘੋੜੇ ਹੀ ਸਨ। ਉਹ ਜੋਰਾ ਭੋਰਾ ਜਿਹੜੇ ਘੋੜੇ ਸਨ ਉਹ ਵੀ ਨਾਦਰ ਨੇ ਖੋਹ ਲਏ, ਔਰ 20 ਕਰੋੜ ਰੁਪਈਆ ਨਗਦੀ ਉਸ ਵੇਲੇ ਦਿੱਲੀ ਦੇ ਬਾਦਸ਼ਾਹ ਦੇ ਕੋਲੋਂ ਲਿਆ।
3 ਕੋਟ 3 ਮੈਂ ਟੁੱਟ ਰਹੇ ਸੋ ਆਏ ਅਹਿਮਦ ਸ਼ਾਹ ਲਿਓ।
ਉਹਦੇ ਕੋਲ ਇੰਨਾ ਪੈਸਾ ਨਹੀਂ ਸੀ, ਸਾਰਾ ਕੁਝ ਤਾਂ ਲੁਟਾ ਬੈਠਾ ਸੀ। ਉਹਨੇ ਆਖਿਆ ਹੁਣ 20 ਕਰੋੜ ਤਾਂ ਨਹੀਂ, 17 ਕਰੋੜ ਉਹਨੇ ਦਿੱਤਾ ਦਿੱਲੀ ਦੇ ਬਾਦਸ਼ਾਹ ਨੇ ਮੁਹੰਮਦ ਸ਼ਾਹ ਨੇ, 3 ਕਰੋੜ ਰੁਪਈਆ ਰਹਿ ਗਿਆ। ਕਹਿੰਦਾ ਇਹ ਉਧਾਰ ਰਿਹਾ। ਉਹ ਬਾਅਦ ਵਿਚ ਫਿਰ ਅਬਦਾਲੀ ਆਇਆ ਤੇ ਉਹਨੇ ਆ ਕੇ ਲਿਆ ਇਹਨਾਂ ਦੇ ਕੋਲੋਂ।
5 ਸੂਬੇ ਲਏ ਹਿੰਦੋਂ ਕਟਾਏ ਲਾਹੌਰ ਸੋ ਆਪਣੀ ਲਈ ਲਿਖਾਏ।
ਫਿਰ ਜਿਹੜੇ 22 ਸੂਬੇ ਸਨ ਹਿੰਦੁਸਤਾਨ ਦੇ, ਉਹਨਾਂ 22 ਸੂਬਿਆਂ ਚੋਂ 5 ਸੂਬੇ ਵੀ ਨਾਲੋਂ ਤੋੜ ਲਏ ਹਿੰਦੁਸਤਾਨ ਦੇ, ਔਰ ਆਪਣੇ ਨਾਲ ਜੋੜ ਲਏ ਉਧਰਲੇ ਇਲਾਕੇ ਨਾਲ, ਕਾਬਲ ਤੇ ਕੰਧਾਰ ਦੇ ਨਾਲ ਉਹਨਾਂ ਵੱਲ ਆਪਣਾ ਇਲਾਕਾ ਜਮਾ ਲਿਆ। ਉਹ 5 ਸੂਬੇ ਆਪਣੇ ਵਾਸਤੇ ਲਿਖਾ ਲਏ।
ਦੋਹੇਰਾ ਔਰ ਦਰਬ ਕੀ ਕਿਆ ਕਹੀਏ, 22 ਸੂਬੇ ਪਾਤਸ਼ਾਹ।
ਖਾਸ ਕਰਕੇ ਜਿਹੜਾ ਲਾਹੌਰ ਸੀ, ਉਹ ਲਾਹੌਰ ਵੀ ਇਹਨਾਂ ਨੇ ਆਪਣਾ ਕਰ ਲਿਆ, ਲਾਹੌਰ ਤੇ ਵੀ ਕਬਜ਼ਾ ਕਰਕੇ ਅਪਣਾ ਲਿਆ ਕਿ ਇਹ ਵੀ ਸਾਡਾ ਹੈ। ਇਹਦੇ ਤੋਂ ਇਲਾਵਾ ਹੋਰ ਰੁਪਈਆਂ ਪੈਸਿਆਂ ਦੀ ਕੀ ਗਿਣਤੀ ਕਰੀਏ, ਹਿੰਦੁਸਤਾਨ ਦੇ 22 ਸੂਬਿਆਂ ਚੋਂ ਜਿੰਨਾ ਪੈਸਾ, ਜਿੰਨੀਆਂ ਕੀਮਤੀ ਵਸਤੂਆਂ ਸੁਗਾਤਾਂ ਨਾਦਰ ਸ਼ਾਹ ਨੂੰ ਮਿਲੀਆਂ, ਇਹ ਸਾਰੀਆਂ ਲੁੱਟ ਕੇ ਲੈ ਗਿਆ।
ਜਿਨੋਂ ਇਕੱਠੀ ਥੀ ਕਰੇ ਸੋ ਲੈ ਗਏ ਉਹ ਨਾਦਰ ਸ਼ਾਹ।
ਜੋੜ ਜੋੜ ਕੇ ਰੱਖੀਆਂ ਸੀ ਕੀਮਤੀ ਚੀਜ਼ਾਂ ਪਦਾਰਥ ਕੇ ਸਾਡੇ ਖਜ਼ਾਨੇ ਦਾ ਸ਼ਿੰਗਾਰ ਨੇ, ਪਰ ਨਾਦਰ ਸ਼ਾਹ ਨੇ ਉਹ ਸਾਰੀਆਂ ਕੀਮਤੀ ਤੋਂ ਕੀਮਤੀ ਚੀਜ਼ਾਂ ਲੁੱਟ ਲਈਆਂ ਔਰ ਲੁੱਟ ਕੇ ਲੈ ਗਿਆ।
ਜੋ ਮਾਰੇ ਜੰਗ ਮੈਂ ਤਿਨਕੀ ਕੌਣ ਸ਼ੁਮਾਰ।
ਜਿਹੜੇ ਨਾਦਰ ਨੇ ਬੰਦੇ ਮਾਰੇ ਉਹਨਾਂ ਦੀ ਗਿਣਤੀ ਕੌਣ ਕਰੇ? ਇਹ ਤਾਂ ਰੁਪਈਆ ਪੈਸਿਆਂ ਦੀ ਗੱਲ ਕਰੀਏ ਵੀ ਇੰਨਾ ਰੁਪਈਆ ਲੈ ਗਿਆ, ਕਰੋੜਾਂ ਰੁਪਈਆ। ਜਿਹੜੇ ਬੰਦੇ ਮਾਰੇ ਸਨ ਇਹਨੇ, ਉਹਨਾਂ ਦੀ ਗਿਣਤੀ ਕਿੱਥੇ ਕਰੀਏ, ਕਿੰਨੇ ਕੁ ਬੰਦੇ ਨੇ ਮਾਰੇ?
ਕੀਤੇ ਕਤਲ ਗਰੀਬ ਉਹਨ ਮਦ ਦਿੱਲੀ 70,000।
ਕਹਿੰਦੇ ਦਿੱਲੀ ਦੇ ਇਲਾਕੇ ਦੇ ਵਿਚ ਹੀ ਇਹਨੇ ਤਕਰੀਬਨ 70,000 ਬੰਦਿਆਂ ਦਾ ਕਤਲ ਕੀਤਾ ਨਾਦਰ ਸ਼ਾਹ ਨੇ। 70,000 ਬੰਦਿਆਂ ਦਾ ਖੂਨ ਡੋਲ ਕੇ ਇਕ ਵਾਰੀ ਪ੍ਰਣਾਲੇ ਵਹਾ ਦਿੱਤੇ, ਖੂਨ ਦੇ ਹਿੰਦੁਸਤਾਨ ਦੇ ਲੋਕਾਂ ਦੇ ਖੂਨ ਦੇ ਨਾਲ ਗਲੀਆਂ ਧੋ ਦਿੱਤੀਆਂ।
ਕਿਉਂ ਪਈ ਇਮ ਕਰ ਤੁਰਕ ਤੁਰਕਨ ਦੇ ਗਏ ਗਾਲ।
ਇਹਨਾਂ ਤੁਰਕਾਂ ਨੇ ਤੁਰਕਾਂ ਨੂੰ ਗਾਲਿਆ। ਤੁਰਕ ਸੀ ਨਾਦਰ ਸ਼ਾਹ, ਪਠਾਨ ਸੀ, ਤੇ ਇਧਰ ਇਹ ਵੀ ਤੁਰਕ ਸਨ। ਤੁਰਕਾਂ ਨੇ ਤੁਰਕਾਂ ਨੂੰ ਗਾਲਿਆ।
ਜੋ ਗਲੇ ਉਸ ਫਾਟਕ ਨਾਲ,
ਜਿਹੜੇ ਗਲੇ ਨੇ ਇਹਨਾਂ ਦੀ ਫਾਟਕ ਨਾਲ ਗਲੇ ਨੇ, ਇਹਨਾਂ ਦੀ ਆਪਸੀ ਫਾਟਕ ਦੇ ਨਾਲ ਇਹ ਗਲੇ ਹਨ।
ਔਰ ਬਾਤ ਸਾਰੀ ਕਹੋ ਗ੍ਰੰਥ ਬਦਨ ਤੇ ਚਿਤ ਸੰਕੋ।
ਨਾਦਰ ਸ਼ਾਹ ਦੀ ਮੈਂ ਸੰਖੇਪ ਜੀ ਗੱਲ ਕਹੀ ਹੈ, ਉਹਦੀਆਂ ਸਾਰੀਆਂ ਲੁੱਟਾਂ ਬਾਰੇ ਮੈਂ ਵਿਸਥਾਰ ਸਹਿਤ ਨਹੀਂ ਲਿਖਿਆ, ਕਿਉਂਕਿ ਜੇ ਲਿਖਣ ਲੱਗਾ ਭਾਈ ਰਤਨ ਸਿੰਘ ਜੀ ਕਹਿੰਦੇ ਉਹਦਾ ਇਤਿਹਾਸ ਬੜਾ ਲੰਮਾ ਤਿਆਰ ਹੋ ਜਾਏਗਾ।
ਜੋ ਦੋਹੇਰਾ ਸਿੰਘਨ ਕੀ ਫਰਿਆਦ ਜਬ ਪੁੱਜੀ ਸੱਚੀ ਦਰਗਾਹ।
ਸਾਲ ਜਿਹੜੇ ਇਹ ਤੁਰਕ ਆਪਸ ਵਿਚ ਲੜ ਰਹੇ ਨੇ, ਕਾਬਲ ਤੋਂ ਆ ਕੇ ਇਹ ਤੁਰਕ ਹਿੰਦੁਸਤਾਨ ਦੇ ਨਾਲ ਤੁਰਕਾਂ ਨੂੰ ਗਾਲ ਰਹੇ ਨੇ, ਇਹ ਵੀ ਖਾਲਸੇ ਦੀਆਂ ਕੋਈ ਪੁਕਾਰਾਂ ਹੀ ਸਨ ਜਿਹੜੀ ਸੱਚੀ ਦਰਗਾਹ ਚ ਪਹੁੰਚੀਆਂ ਨੇ, ਕਿਉਂਕਿ ਹਿੰਦੁਸਤਾਨ ਦੇ ਤੁਰਕ ਖਾਲਸੇ ਨੂੰ ਖਤਮ ਕਰ ਰਹੇ ਸਨ, ਸਿੰਘਾਂ ਦਾ ਘਾਣ ਕਰ ਰਹੇ ਸਨ, ਬੱਚਿਆਂ ਨੂੰ ਕੱਟ ਕੇ ਮਾਵਾਂ ਦੇ ਗਲਾਂ ਚ ਹਾਰ ਬਣਾ ਬਣਾ ਪਾ ਰਹੇ ਸਨ। ਤੂੰ ਖਾਲਸੇ ਦੀ ਕਹਿੰਦੇ ਜਿਹੜੀ ਸੱਚੀ ਦਰਗਾਹ ਵਿਚ ਬੇਨਤੀ ਪੁਕਾਰ ਪਹੁੰਚੀ।
ਆਪ ਤੋਂ ਉੱਠੀ ਖੁਰਾਸਾਨ ਤੇ ਪਰੀ ਦਿੱਲੀ ਪਰ ਆਏ।
ਉਹ ਦਰਗਾਹ ਵਿਚ ਪਹੁੰਚੀ ਫਰਿਆਦ ਖਾਲਸੇ ਦੀ ਪ੍ਰਵਾਨ ਹੋਈ, ਤੇ ਹਿੰਦੁਸਤਾਨ ਦੇ ਨਾਲ ਤੁਰਕਾਂ ਦੇ ਉੱਤੇ ਆਫਤ ਬਣ ਕੇ ਆਈ, ਜਿਹੜੀ ਖੁਰਾਸਾਨ ਦੇ ਇਲਾਕੇ ਤੋਂ ਯਾਨੀ ਕਿ ਨਾਦਰ ਦੇ ਰੂਪ ਦੇ ਵਿਚ ਇਹ ਆਫਤ ਦਿੱਲੀ ਦੇ ਉੱਤੇ ਚੜ ਕੇ ਆਈ।
ਖੁਰਾਸਾਨ ਖਸਮਾਨਾ ਕੀਆ ਦਿੱਲੀ ਖੂਬ ਸੋਨ ਲੁੱਟੀ ਡੇਰਾ ਬਲਸ ਕਰਾਏ।
ਇਸ ਤਰ੍ਹਾਂ ਕਹਿੰਦੇ ਦਿੱਲੀ ਨੂੰ ਖੂਬ ਲੁੱਟਿਆ ਨਾਦਰ ਨੇ। ਤਕਰੀਬਨ ਇਕ ਸਾਲ ਤੱਕ ਇੱਥੇ ਰਿਹਾ ਨਾਦਰ, ਹਿੰਦੁਸਤਾਨ ਵਿਚ ਜਿੱਥੇ ਕੋਈ ਵਧੀਆ ਚੀਜ਼ ਸੁਣਦਾ ਸੀ, ਇੱਥੋਂ ਤੱਕ ਹਿੰਦੁਸਤਾਨ ਦੀਆਂ ਜਿੱਥੇ ਕੋਈ ਚੰਗੀਆਂ ਸੁੰਦਰ ਲੜਕੀਆਂ ਬਾਰੇ ਸੁਣਦਾ ਸੀ, ਉਹਨਾਂ ਲੜਕੀਆਂ ਨੂੰ ਵੀ ਇਕੱਠਿਆਂ ਕਰਕੇ ਗੁਲਾਮ ਬਣਾਉਂਦਾ ਜਾ ਰਿਹਾ ਸੀ।
ਦਰਬ ਪਦਮ ਕਈ ਲੈ ਗਏ ਫਿਰ ਪੁੱਛਿਓ ਖਾਨੂੰ ਆਏ।
ਕਰੋੜਾਂ ਰੁਪਇਆ ਜਦੋਂ ਲੈ ਕੇ ਚੱਲਿਆ ਨਾ ਇਹ ਦਿੱਲੀਓਂ ਇਕ ਸਾਲ ਤੋਂ ਬਾਅਦ, ਉਧਰੋਂ ਪਹਾੜਾਂ ਦੇ ਇਲਾਕਿਆਂ ਵੱਲੋਂ ਦੀ ਲੰਘਣ ਲੱਗਾ। ਸੋਚਿਆ ਵੀ ਗਰਮੀ ਦਾ ਮੌਸਮ ਹੈ ਤੇ ਪਹਾੜਾਂ ਦੇ ਇਲਾਕਿਆਂ ਚੋਂ ਠੰਡੇ ਠੰਡੇ ਇਲਾਕੇ ਚੋਂ ਲੰਘ ਕੇ ਜਾਵਾਂਗਾ। ਉਧਰੋਂ ਲੰਘਣ ਲੱਗਾ ਤੇ ਸਿੰਘਾਂ ਨੇ ਜਾ ਹੱਲਾ ਬੋਲਿਆ। ਹੁਣ ਇਹਦੇ ਕੋਲ ਨਾਲ ਜਿਹੜੀ ਫੌਜ ਸੀ ਸਾਰੀ ਲੱਦੀ ਹੋਈ ਸੀ, ਕਿਸੇ ਕੋਲ ਬਸਤਰ ਨੇ, ਕਿਸੇ ਕੋਲ ਕੁਝ ਹੈ, ਉਹਨਾਂ ਕੋਲ ਲੜਨ ਦੇ ਉਹ ਸਮਾਨ ਸੰਭਾਲਦੇ ਕਿ ਲੜਦੇ। ਸਿੰਘਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ, ਇਨ੍ਹਾਂ ਦੇ ਕੋਲੋਂ ਬਹੁਤ ਸਾਰਾ ਜਿਹੜਾ ਸਾਜੋ ਸਮਾਨ ਸੀ ਉਹ ਲੁੱਟ ਕੇ ਸਿੰਘ ਜੰਗਲਾਂ ਵਿਚ ਜਾ ਵੜਦੇ ਸਨ। ਲਾਹੌਰ ਤੱਕ ਆਉਂਦਿਆਂ ਆਉਂਦਿਆਂ ਨਾਦਰ ਸ਼ਾਹ ਦੀ ਨੱਕ ਦਮ ਕਰ ਦਿੱਤਾ ਸਿੰਘਾਂ ਨੇ। ਨਾਦਰ ਬੜਾ ਹੈਰਾਨ ਹੋਇਆ, ਬਹੁਤ ਪਰੇਸ਼ਾਨ ਹੋਇਆ ਕਿ ਮੈਨੂੰ ਹਿੰਦੁਸਤਾਨ ਦੇ ਵਿੱਚ ਕੋਈ ਨਹੀਂ ਟੱਕਰਿਆ ਜਿਹੜਾ ਮੇਰਾ ਮੁਕਾਬਲਾ ਕਰ ਸਕੇ। ਮੈਂ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਚੱਲਿਆ, ਪਰ ਆਹ ਜਿਹੜੇ ਕੌਣ ਨੇ ਅਚਾਨਕ ਨਿਕਲ ਕੇ ਆਉਂਦੇ ਨੇ, ਇਹ ਮੈਨੂੰ ਹੀ ਲੁੱਟ ਕੇ ਲਿਜਾਈ ਜਾਂਦੇ ਨੇ। ਮੈਂ ਹਿੰਦੁਸਤਾਨ ਨੂੰ ਲੁੱਟ ਕੇ ਚੱਲਿਆ, ਇਹ ਮੈਨੂੰ ਲੁੱਟੀ ਜਾ ਰਹੇ ਨੇ, ਇਹ ਕੌਣ ਨੇ ਭਲਾ? ਮੈਂ ਤਾਂ ਕਹਿੰਦਾ ਸੀ ਮੈਂ ਬੜਾ ਬਹਾਦਰ ਹਾਂ, ਸੂਰਮਾ ਆ, ਇਹ ਤਾਂ ਅੱਗੋਂ ਕੋਈ ਮੇਰੇ ਨਾਲੋਂ ਵੀ ਚੰਗੇ ਤਗੜੇ ਸੂਰਮੇ ਨੇ ਜਿਹੜੇ ਮੈਨੂੰ ਆ ਟੱਕਰਦੇ ਨੇ। ਇਹ ਚੱਲਦਾ ਚੱਲਦਾ ਲਾਹੌਰ ਪਹੁੰਚਿਆ। ਲਾਹੌਰ ਉਸ ਵੇਲੇ ਜ਼ਕਰੀਆ ਖਾਨ ਸੀ ਨਵਾਬ ਸੂਬੇਦਾਰ, ਤੇ ਨਾਦਰ ਸ਼ਾਹ ਨੇ ਜਦੋਂ ਇਹਦੇ ਕੋਲ ਆ ਕੇ ਡੇਰਾ ਕੀਤਾ ਤੇ ਜ਼ਕਰੀਆ ਖਾਨ ਨੂੰ ਸੂਬੇ ਲਾਹੌਰ ਨੂੰ ਨਾਦਰ ਸ਼ਾਹ ਪੁੱਛਣ ਲੱਗਾ,
ਪੁੱਛਿਓ ਨਾਦਰ ਨੇ ਖਾਨੂੰ ਆਏ ਹਮਕੋ ਲੁੱਟਣ ਦਾਰ ਬਤਾਏ।
ਕਹਿਣ ਲੱਗਾ ਨਾਦਰ ਆ ਕੇ ਕਹਿੰਦਾ ਖਾਨੂੰ ਇਹ ਦੱਸ ਵੀ ਇਹ ਜਿਹੜੇ ਮੈਨੂੰ ਲੁੱਟਣ ਵਾਲ ਲੁੱਟਣ ਦਾਰ ਇਹ ਕੌਣ ਨੇ? ਉਦੋਂ ਨਹੀਂ ਸੀ ਪਤਾ ਕਿ ਸਿੰਘ ਕੌਣ ਹੁੰਦੇ ਨੇ। ਉਹ ਕਹਿੰਦਾ ਜਿਹੜੇ ਲੁੱਟਣਦਾਰ ਬਤਾਏ ਦੱਸੇ ਜਾ ਰਹੇ ਨੇ ਮੈਨੂੰ ਲੁੱਟਣ ਵਾਲੇ, ਰਾਹ ਵਿੱਚ ਮੈਨੂੰ ਲੁੱਟ ਲੁੱਟ ਕੇ ਲੈ ਗਏ, ਇਹ ਕੌਣ ਹਨ?
ਜਿਨ ਲੁੱਟ ਖਾਇਓ ਹਮਰੋ ਰਾਹੋ।
ਇਹਨਾਂ ਨੇ ਦਿੱਲੀ ਤੋਂ ਇੱਥੇ ਲਾਹੌਰ ਤੱਕ ਆਉਂਦਿਆਂ ਆਉਂਦਿਆਂ ਰਸਤੇ ਚ ਸਾਨੂੰ ਲੁੱਟ ਲੁੱਟ ਕੇ ਖਾ ਲਿਆ, ਇਹ ਕੌਣ ਹਨ?
ਮੁਲਕ ਉਸੇ ਕੀ ਉਡਾ ਦਿਓ ਸਵਾਹ।
ਕਿਹੜੇ ਮੁਲਕ ਦੇ ਨੇ? ਇਹਨਾਂ ਦਾ ਰਾਜ ਕਿਹੜਾ ਹੈ? ਕਿਹੜੇ ਇਲਾਕੇ ਤੇ ਰਾਜ ਕਰਦੇ ਨੇ? ਦੱਸ, ਮੈਂ ਇਹਨਾਂ ਦੇ ਰਾਜ ਤੇ ਇਹਨਾਂ ਦੇ ਮੁਲਕ ਦੀ ਸਵਾਹ ਉਡਾ ਕੇ ਰੱਖ ਦਿਆਂਗਾ ਜਿਨ੍ਹਾਂ ਨੇ ਮੈਨੂੰ ਲੁੱਟਣ ਦਾ ਹੌਸਲਾ ਕੀਤਾ। ਨਾਦਰ ਬੜਾ ਤੰਗ ਸੀ, ਉਹਨੇ ਆਖਿਆ ਵੀ ਮੈਨੂੰ ਲੁੱਟ ਲੁੱਟ ਕੇ ਰਸਤੇ ਵਿੱਚ ਉਹਦੀ ਕੁਝ ਪੇਸ਼ ਨਹੀਂ ਸੀ ਗਈ। ਲਾਹੌਰ ਜਦੋਂ ਪਹੁੰਚਿਆ ਇੱਥੇ ਸਾਰਾ ਸਵਾਬ ਸੰਭਾਲ ਕੇ ਖਾਨ ਬਹਾਦਰ ਨੂੰ ਕਹਿੰਦਾ ਇਹ ਕੌਣ ਨੇ ਜਿਹੜੇ ਲੁੱਟਣ ਆਉਂਦੇ ਨੇ ਮੈਨੂੰ? ਇਹਨਾਂ ਦਾ ਰਾਜ ਕਿਹੜਾ? ਕਿੱਥੇ ਰਾਜ ਕਰਦੇ ਨੇ? ਦੱਸ, ਇਹਨਾਂ ਦਾ ਜਿਹੜਾ ਰਾਜ ਹੈ, ਇਹਨਾਂ ਦਾ ਜਿਹੜਾ ਮੁਲਕ ਹੈ, ਉਹਨੂੰ ਮੈਂ ਉਡਾ ਕੇ ਸਵਾਹ ਬਣਾ ਕੇ ਰੱਖ ਦਿਆਂਗਾ।
ਸਭ ਖਾਨੂੰ ਨੇ ਐਸ ਬਖਾਨੇ ਮੁਲਕ ਉਸੇ ਕੋ ਨਾ ਇਹ ਨਿਸ਼ਾਨੇ।
ਖਾਨੂੰ ਬੋਲਿਆ ਉਸ ਵੇਲੇ ਜ਼ਕਰੀਆ, ਕਹਿਣ ਲੱਗਾ ਨਾਦਰ ਸ਼ਾਹ ਨੂੰ, ਕਹਿੰਦਾ ਨਾਦਰ ਇਹ ਜਿਹੜੇ ਤੈਨੂੰ ਲੁੱਟਣ ਆਉਂਦੇ ਸੀ ਨਾ, ਇਹਨਾਂ ਦਾ ਕੋਈ ਮੁਲਕ ਨਹੀਂ ਹੈ, ਇਹਨਾਂ ਦਾ ਹਾਲੇ ਕੋਈ ਮੁਲਕ ਨਹੀਂ ਜਿੱਥੇ ਰਾਜ ਕਰਦੇ ਹੋਣ।
ਖੜੇ
ਕੋਈ ਮੁਲਕ ਨਹੀਂ,
ਖੜੇ ਸੋਵੇਂ ਉਹ ਚਲਤੇ ਖਾਏ।
ਇਹਨਾਂ ਦਾ ਮੁਲਕ ਘੋੜਿਆਂ ਦੀਆਂ ਕਾਠੀਆਂ ਨੇ, ਕਾਠੀਆਂ ਤੇ ਰਹਿੰਦੇ ਨੇ ਹਰ ਵੇਲੇ, ਘੋੜਿਆਂ ਦੀਆਂ ਖੜੇ ਖੜੇ ਖਾ ਲੈਂਦੇ ਨੇ, ਚਲਦੇ ਚਲਦੇ ਖਾ ਲੈਂਦੇ ਨੇ, ਖਲੋਤੇ ਹੀ ਘੋੜਿਆਂ ਤੇ ਸੌ ਲੈਂਦੇ ਨੇ।
ਮੈਂ ਬੈਠਾ ਮੈਂ ਕਿਤੇ ਗਿਰਾਏ,
ਕਿਤੇ ਇੱਕ ਪਿੰਡ ਦੇ ਵਿੱਚ ਨਹੀਂ ਬਹਿੰਦੇ ਟਿਕ ਕੇ, ਚਾਲਾ ਹੀ ਰੱਖਦੇ ਨੇ ਅੱਜ ਇੱਥੇ ਕੱਲ ਉਥੇ, ਇੱਕ ਜਗ੍ਹਾ ਤੇ ਟਿਕਾਣਾ ਹੈ ਹੀ ਨਹੀਂ ਇਹਨਾਂ ਦਾ, ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦਾ ਦੇਸ਼ ਹੈ, ਤੇ ਖਲੋਤੇ ਹੀ ਸੌ ਲੈਂਦੇ ਨੇ, ਚਲਦੇ ਹੀ ਖਾ ਲੈਂਦੇ ਨੇ।
ਨੂਨ ਕਿਰਤ ਕੋ ਸਵਾਦ ਨ ਜਾਣੈ ਹਮ ਦੁੱਖ ਦੇਵੈ ਵੈ ਸੁਖ ਮਾਨੈ।
ਇਹ ਕਿਸੇ ਲੂਣ ਘਿਓ ਦਾ ਸਵਾਦ ਨਹੀਂ ਮੰਨਦੇ, ਇਹ ਸਵਾਦੀ ਨਹੀਂ ਹਨ ਕਿ ਲੂਣ ਖਾਣਾ ਹੈ ਤਾਂ ਘਿਓ ਖਾਣਾ, ਲੂਣ ਘਿਓ ਦਾ ਇਹਨਾਂ ਨੂੰ ਸਵਾਦ ਨਹੀਂ। ਤੇ ਫਿਰ ਜਿਹੜੇ ਅਸੀਂ ਇਹਨਾਂ ਨੂੰ ਦੁੱਖ ਦਿੰਦੇ ਹਾਂ ਨਾ, ਉਹਨਾਂ ਦੁੱਖਾਂ ਨੂੰ ਇਹ ਸੁੱਖ ਕਰਕੇ ਮੰਨਦੇ ਨੇ। ਨਾਦਰ ਮੈਂ ਮਾਰਦਿਆਂ ਮਾਰਦਿਆਂ ਥੱਕ ਗਿਆ ਇਹਨਾਂ ਨੂੰ, ਪਰ ਇਹ ਨਹੀਂ ਮਰੇ, ਇਹ ਨਹੀਂ ਮੁੱਕੇ, ਖਤਮ ਹੀ ਨਹੀਂ ਹੋਏ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ। ਜਿੰਨਾ ਇਹਨਾਂ ਨੂੰ ਮਾਰਦਾ, ਜਿੰਨਾ ਇਹਨਾਂ ਨੂੰ ਦੁੱਖ ਦਿੰਦਾ, ਉਸ ਦੁੱਖ ਨੂੰ ਸਗੋਂ ਇਹ ਸੁੱਖ ਕਰਕੇ ਮੰਨਦੇ ਹਨ।
ਹਾਲ ਨਾ ਦਿਨ ਪਰ ਪੀਵੈ ਪਾਨੀ,
ਪਤਾ ਨਹੀਂ ਕਿਸ ਮਿੱਟੀ ਦੇ ਬਣੇ ਤੇ ਕਿਹੋ ਜਿਹੇ ਹਠੀਏ ਨੇ ਕਿ ਹਾੜ ਦੇ ਦਿਨਾਂ ਦੇ ਵਿਚ ਸਾਡੇ ਵਰਗੇ ਬੰਦੇ, ਹਾੜ ਦੀ ਕਿੰਨੀ ਗਰਮੀ ਹੁੰਦੀ ਹੈ ਨਾਦਰ, ਤੇ ਆਪਣੇ ਵਰਗੇ ਬੰਦੇ ਹਾੜ ਦੇ ਦਿਨਾਂ ਚ ਪਾਣੀ ਪੀ ਪੀ ਆਫਰ ਜਾਂਦੇ ਨੇ, ਇਹੋ ਜਿਹੇ ਪੱਕੇ ਤੇ ਪੀਡੇ ਨੇ ਕਿ ਹਾੜ ਦੇ ਦਿਨਾਂ ਵਿਚ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ, ਹਾੜ ਦੇ ਦਿਨਾਂ ਵਿਚ ਵੀ ਪਾਣੀ ਨਹੀਂ ਪੀਂਦੇ, ਇਹੋ ਜਿਹੇ ਹੱਟੀ ਨੇ।
ਸਿਆਲੇ ਰੱਖੇ ਨਾਗ ਨਿਸ਼ਾਨੇ,
ਸਿਆਲਾਂ ਦੇ ਦਿਨਾਂ ਦੇ ਵਿਚ ਅਸੀਂ ਮੋਟੀਆਂ ਮੋਟੀਆਂ ਰਜਾਈਆਂ ਓੜ ਕੇ ਨੇੜੇ ਅੱਗ ਦੀਆਂ ਗੀਠੀਆਂ ਬਾਲ ਬਾਲ ਕੇ ਸੇਕ ਵਿਚ ਬਹਿੰਦੇ ਆ, ਅੱਗ ਸੇਕਦੇ ਆ, ਪਤਾ ਨਹੀਂ ਇਹ ਕਿਸ ਮਿੱਟੀ ਦੇ ਨੇ ਕਿ ਸਿਆਲਾਂ ਦੇ ਦਿਨਾਂ ਦੇ ਵਿਚ ਵੀ ਇਨ੍ਹਾਂ ਦੇ ਕੋਲ ਇਕ ਤੇੜ ਕਛਹਿਰਾ ਹੁੰਦਾ, ਸਿਰ ਤੇ ਇਕ ਦੁਮਾਲਾ ਹੁੰਦਾ, ਬਾਕੀ ਪਿੰਡਾਂ ਸਾਰਾ ਨੰਗਾ, ਤੇ ਪੋ ਮਾਹ ਦੀਆਂ ਸਰਦ ਰਾਤਾਂ ਦੇ ਵਿਚ ਵੀ ਆਪਣੇ ਨੇੜੇ ਅੱਗ ਦੀ ਨਿਸ਼ਾਨੀ ਨਹੀਂ ਰੱਖਦੇ, ਠੰਡ ਦੇ ਵਿਚ ਵਿਚਰਦੇ ਹਨ, ਔਰ ਪੜੀ ਜਾਂਦੇ ਨੇ ਪੋਖ ਤੁਖਾਰ ਦਾ ਵਿਆਪਈ ਕੰਠ ਮਿਲਿਆ ਹਰਦਾ, ਇਦਾਂ ਦੇ ਬੋਲ ਬੋਲਦੇ ਹਨ।
ਮੈਂ ਖਾਵੇਂ ਵੈ ਪੀਸਿਓ ਅਨਾਜ,
ਪੀਸਿਆ ਅਨਾਜ ਨਹੀਂ ਖਾਂਦੇ, ਕਹਿੰਦੇ ਪੀਸਣ ਦਾ ਕਿਹਦੇ ਕੋਲ ਟਾਈਮ ਹੈ, ਸਬੂਤਾਂ ਹੀ ਜੋ ਮਿਲ ਜੇ ਖਾ ਜਾਂਦੇ ਨੇ, ਛੱਕ ਜਾਂਦੇ ਨੇ, ਛੋਲਿਆਂ ਦੀ ਮੁੱਠ ਖਾ ਕੇ ਉੱਤੋਂ ਪਾਣੀ ਪੀ ਲੈਂਦੇ ਨੇ ਤੇ ਕਹਿੰਦੇ ਖਾਲਸੇ ਨੇ ਬਦਾਮ ਖਾ ਲਏ ਨੇ, ਖਾਲਸੇ ਨੇ ਬਦਾਮ ਛੱਕ ਲਏ ਨੇ, ਹੁਣ ਰਜੇਵਾ ਹੋ ਗਿਆ, ਪੀਸਿਆ ਅਨਾਜ ਨਹੀਂ ਖਾਂਦੇ।
ਲੈਣਾ ਬੁੱਤ ਵਹਿ ਕਰਕੇ ਭਾਜ,
ਜਦੋਂ ਲੜਦੇ ਨੇ ਤੇ ਭੱਜ ਭੱਜ ਕੇ ਲੜਦੇ ਨੇ, ਬੱਬਰ ਸ਼ੇਰਾਂ ਵਾਂਗੂ ਨੱਠ ਨੱਠ ਕੇ ਲੜਦੇ ਹਨ।
ਏਕ ਹੋਏ ਤਾਂ ਸੌ ਸੌ ਲੜੈ।
ਆਦਰ ਹੈਰਾਨੀ ਇਸ ਬਾਤ ਦੀ ਹੈ, ਸੁਣ, ਇਹਦਾ ਇਹ ਇੱਕ ਇੱਕ ਸਿੰਘ ਸਾਡੇ ਸੌ ਸੌ ਮੁਗਲਾਂ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਇੱਕ ਇੱਕ ਸਿੰਘ ਸਾਡੇ ਸੌ ਸੌ ਪਠਾਣਾ ਤੇ ਹਾਵੀ ਹੋ ਜਾਂਦਾ, ਭਾਰੂ ਹੋ ਜਾਂਦਾ, ਇਹੋ ਜਿਹੇ ਲੜਾਕੇ ਹਨ।
ਮਰਨੇ ਤੇ ਵੈ ਮੂਲ ਨਾ ਡਰੈ,
ਮੌਤ ਦਾ ਡਰ ਹੀ ਕੋਈ ਨੀ ਇਹਨਾਂ ਨੂੰ, ਮਰਨ ਦਾ ਤਾਂ ਖੌਫ ਹੀ ਨਹੀਂ, ਰੰਚਕ ਭਰ ਵੀ ਮੌਤ ਦਾ ਖੌਫ ਇਹਨਾਂ ਦੇ ਦਿਲ ਵਿਚ ਨਹੀਂ।
ਦੋਹੇਰਾ ਰਹਿ ਚਾਉ ਉਨ ਮਰਨ ਕੋ ਦੀਨ ਮਜ਼ਹਬ ਕਹਿ ਪਾਏ।
ਇਹਨਾਂ ਅੰਦਰ ਹਰ ਵੇਲੇ ਮਰਨ ਦਾ ਚਾਉ ਬਣਿਆ ਰਹਿੰਦਾ, ਪਤਾ ਨੀ ਕਿਹੋ ਜਿਹਾ ਮਰਨ ਦਾ ਚੱਲ ਇਹਨਾਂ ਨੂੰ ਪਿਆ ਹੋਇਆ ਕਿ ਜੇ ਕੋਈ ਅੱਠਾਂ ਦਸਾਂ ਸਾਲਾਂ ਦਾ ਬਾਲਕ ਮਿਲ ਜੇ ਇਹਨਾਂ ਦਾ ਬੱਚਾ, ਉਹ ਵੀ ਮਰਨ ਨੂੰ ਤਿਆਰ ਹੈ, ਤੇ ਜੇ ਕੋਈ ਨੱਬਿਆਂ ਸਾਲਾਂ ਦਾ ਬਜੁਰਗ ਮਿਲ ਜੇ ਤੇ ਉਹ ਵੀ ਮਰਨ ਨੂੰ ਤਿਆਰ ਹੈ, ਵੀ ਮਰਨ ਦਾ ਤਾਂ ਚਾਉ ਹੈ ਇਹਨਾਂ ਦੇ ਅੰਦਰ, ਆਪਣੇ ਦੀਨ ਤੋਂ, ਆਪਣੇ ਮਜ਼ਹਬ ਤੋਂ ਆਪਣਾ ਆਪਾ ਕੁਰਬਾਨ ਕਰਕੇ ਮਰਨ ਨੂੰ ਇਹ ਤਿਆਰ ਰਹਿੰਦੇ ਨੇ, ਇਹੋ ਜਿਹਾ ਚਾਉ ਹੈ ਇਹਨਾਂ ਅੰਦਰ।
ਹਮ ਮਾਰਨ ਉਨ ਥੱਕ ਗਏ, ਓਏ ਕਟਜ਼ ਨਾ ਕਿਤੋਂ ਦਾਏ।
ਇਹ ਨਾਦਰ ਸ਼ਾਹ, ਜੇ ਤੂੰ ਇਹਨਾਂ ਦੇ ਖਿਆਲ ਵਿਚ ਪੈ ਗਿਆ ਨਾ ਮਾਰਨ ਦੇ ਚੱਕਰ ਚ, ਤੇ ਤੂੰ ਉਥੇ ਕਾਬਲ ਤੱਕ ਨੀ ਪਹੁੰਚ ਸਕਣਾ, ਕਿਉਂਕਿ ਅਸੀਂ ਕੋਈ ਹੁਣ ਦੇ ਮਾਰਨ ਲੱਗੇ ਹਾਂ ਇਹਨਾਂ ਨੂੰ। ਜੋ ਮਾਰਨ ਲੱਗੇ ਔਰੰਗਜ਼ੇਬ ਬਾਦਸ਼ਾਹ ਦੇ ਟਾਈਮ ਤੋਂ ਲੈ ਕੇ ਸੌ ਸਾਲ ਦਾ ਸਮਾਂ ਲੰਘ ਚੱਲਿਆ, ਮਾਰਦਿਆਂ ਮਾਰਦਿਆਂ ਅਸੀਂ ਥੱਕ ਗਏ, ਪਰ ਇਹ ਨਹੀਂ ਘਟੇ, ਇਹਨਾਂ ਦਾ ਘਟਣ ਦਾ ਨਾਂ ਹੀ ਨਹੀਂ ਆਉਂਦਾ, ਕਿਸੇ ਤਰੀਕੇ ਨਾਲ ਨਹੀਂ ਘਟਦੇ।
ਇਰਨਾ ਦਰ ਖਾਂ ਨੂੰ ਪੁੱਛਿਓ ਵੈ ਉਮਤ ਕੇ ਪੀਰ।
ਨਾਦਰ ਸ਼ਾਹ ਨੇ ਜਦੋਂ ਇਹ ਗੱਲ ਸੁਣੀ ਨਾ ਸਿੰਘਾਂ ਬਾਰੇ, ਸੁਣ ਕੇ ਇਕਦਮ ਦੰਗ ਹੋ ਗਿਆ, ਹੈਰਾਨ ਹੋ ਗਿਆ, ਕਹਿੰਦਾ ਦੱਸ ਵੀ ਇਹ ਕਿਹੜੇ ਪੀਰ ਦੀ ਉਮਤ ਹੈ, ਕਿਹੜੇ ਪੀਰ ਨੂੰ ਇਹ ਆਪਣਾ ਪੀਰ ਮੰਨਦੇ ਨੇ, ਕਿਸ ਦੀ ਉਮਤ ਮੰਨੀ ਜਾਂਦੀ ਹੈ।
ਕਹਿਵੇ ਆਪੇ ਤੇ ਵਧੇ ਤੋਵੇ ਹੋਏ ਤਗੀਰ।
ਉਹ ਆਪਣੇ ਆਪ ਹੀ ਵੱਧ ਗਏ ਨੇ ਜਾਂ ਉਹਨਾਂ ਨੂੰ ਕਿਸੇ ਨੇ ਬਣਾਇਆ, ਇਹਨਾਂ ਨੂੰ ਕਿਸੇ ਨੇ ਪੈਦਾ ਕੀਤਾ ਜਾਂ ਆਪਣੇ ਆਪ ਹੀ ਵੱਧ ਕੇ ਬਲੀ ਹੋ ਗਏ ਨੇ।
ਤਬ ਖਾਨੂ ਨੇ ਸਭ ਕਹਿਓ ਗੁਰੂ ਨਾਨਕ ਕੋ ਪ੍ਰਕਾਸ਼।
ਉਸ ਵੇਲੇ ਖਾਨੂ ਬੋਲਿਆ, ਕਹਿਣ ਲੱਗਾ ਨਾਦਰ ਸ਼ਾਹ ਨੂੰ, ਕਹਿਣ ਲੱਗਾ ਜੀ ਇਹ ਜਿਹੜਾ ਪੰਥ ਹੈ ਇਹ ਗੁਰੂ ਨਾਨਕ ਦਾ ਪੰਥ ਹੈ।
ਬੋਲੇ ਸੋਨਿਆ,
ਇਸ ਪੰਥ ਦਾ ਜਿਹੜਾ ਪ੍ਰਕਾਸ਼ ਹੈ ਉਹ ਗੁਰੂ ਨਾਨਕ ਸਾਹਿਬ ਨੇ ਕੀਤਾ, ਇਹ ਗੁਰੂ ਨਾਨਕ ਦੀ ਉਮਤ ਸਦਾਉਂਦੀ ਹੈ।
ਕਰਾਮਾਤ ਵੀ ਬਹੁ ਕਹੇ ਜਨਮ ਸੋ ਸਾਖੀ ਪਾਕ।
ਇਹਨਾਂ ਦੇ ਜਿਹੜੇ ਗੁਰੂ ਗੁਰੂ ਨਾਨਕ ਨੇ ਉਹਨਾਂ ਦੀ ਜਨਮ ਸਾਖੀ ਦੇ ਵਿਚ ਉਹਨਾਂ ਨੂੰ ਬੜਾ ਵੱਡਾ ਕਰਾਮਾਤੀ ਵੀ ਲਿਖਿਆ ਕਿ ਉਹ ਬੜੇ ਵੱਡੇ ਅਜਮਤੀ ਪੁਰਖ ਸਨ, ਉਹ ਬੜੇ ਕਰਾਮਾਤੀ ਸਨ।
ਜੋ ਪਈ ਜਿਮ ਉਨ ਨਾਨਕ ਸੰਗਤ ਮਾਰੇ ਜਿਮ ਜਿਮ ਇਨਸੋ ਕਰੀ ਖੁਆਰੇ।
ਇਹਨੇ ਸਾਰੀਆਂ ਗੱਲਾਂ ਦੱਸੀਆਂ ਨਾਦਰ ਸ਼ਾਹ ਨੂੰ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਇਹਨਾਂ ਨੇ ਮਾਰਿਆ, ਜਿਵੇਂ ਜਿਵੇਂ ਇਹਨਾਂ ਨੇ ਗੁਰੂ ਨਾਨਕ ਦੇ ਸਿੱਖਾਂ ਨੂੰ ਕਤਲ ਕੀਤਾ, ਖੁਆਰ ਕੀਤਾ, ਉਹ ਸਾਰੀਆਂ ਗੱਲਾਂ ਇਹਨੇ ਨਾਦਰ ਸ਼ਾਹ ਨੂੰ ਸੁਣਾਈਆਂ।
ਜਿਮ ਜਿਮ ਲੀਨੀ ਕਰਾ ਸਮਾਤ,
ਜਿਵੇਂ ਜਿਵੇਂ ਕਰਾਮਾਤਾਂ ਵੀ ਵੇਖੀਆਂ ਔਰੰਗਜ਼ੇਬ ਦੇ ਸਮੇਂ ਬਾਬੇ ਰਾਮ ਰਾਏ ਨੂੰ ਸੱਦ ਕੇ, ਉਹ ਵੀ ਸਾਰੀਆਂ ਗੱਲਾਂ ਇਹਨੇ, ਇਹ ਜਾਣਦਾ ਸੀ ਜਕਰੀਆ ਸਿੰਘਾਂ ਦਾ ਇਤਿਹਾਸ ਪੰਜਾਬ ਚ ਜੋ ਰਹਿੰਦਾ ਸੀ, ਇਸ ਕਰਕੇ ਇਹਨੇ ਉਹ ਸਾਰੀਆਂ ਗੱਲਾਂ ਨਾਦਰ ਸ਼ਾਹ ਨੂੰ ਦੱਸੀਆਂ।
ਜਿਮ ਸਤਗੁਰ ਸੋ ਕੀਨੇ ਘਾਤ,
ਜਿਵੇਂ ਜਿਵੇਂ ਸਤਗੁਰਾਂ ਦੇ ਨਾਲ ਇਹਨਾਂ ਨੇ ਘਾਤ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਲੜੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਦਸਵੇਂ ਪਾਤਸ਼ਾਹ ਦੇ ਨਾਲ ਮੱਥਾ ਲਾ ਕੇ ਰੱਖਿਆ, ਉਹ ਸਾਰੀਆਂ ਵਾਰਤਾਵਾਂ ਇਹਨੇ ਨਾਦਰ ਸ਼ਾਹ ਨੂੰ ਸੁਣਾਈਆਂ।
ਕੁਛ ਕੁਛ ਨਾਦਰ ਸਭ ਸੁਣ ਲਿਓ,
ਕੁਛ ਕੁਛ ਕੇ ਨਾਦਰ ਸ਼ਾਹ ਕੱਲੀ ਕੱਲੀ ਗੱਲ ਬੜੇ ਧਿਆਨ ਨਾਲ ਪੁੱਛਦਾ, ਸਿੰਘਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹਾਸਲ ਕਰਦਾ ਹੈ।
ਸਭੋ ਭੇਦ ਸਭ ਖਾਨੂੰ ਦਿਓ,
ਖਾਨੂੰ ਨੇ ਸਾਰਾ ਭੇਦ ਜਿੰਨਾ ਸੀ ਖਾਲਸੇ ਬਾਰੇ ਉਹ ਜਾਣਦਾ ਸੀ, ਉਹ ਇਹਨੇ ਸਾਰਾ ਭੇਤ ਨਾਦਰ ਨੂੰ ਦੱਸਿਆ ਹੈ।
ਤੇਗ ਬਹਾਦਰ ਜਿਮ ਸਿਰ ਦਿਓ, ਜਿਮ ਕਰ ਚਾਰ ਸਾਹਿਬਜ਼ਾਦੇ ਆਇਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਚ ਜਿਵੇਂ ਸ਼ਹੀਦ ਕੀਤਾ, ਇਹਨੇ ਉਹ ਪ੍ਰਸੰਗ ਵੀ ਨਾਦਰ ਸ਼ਾਹ ਨੂੰ ਸੁਣਾਇਆ ਕਿ ਇਹਨਾਂ ਦੇ ਨੌਵੇਂ ਗੁਰੂ ਨੂੰ ਸਾਡੇ ਮੁਗਲ ਬਾਦਸ਼ਾਹ ਕਹਿੰਦਾ, ਇਹ ਨਹੀਂ ਕਿ ਅਸੀਂ ਇਹਨਾਂ ਦਾ ਕੋਈ ਬੰਦੋਬਸਤ ਨਹੀਂ ਕੀਤਾ। ਖਾਨ ਬਹਾਦਰ ਕਹਿੰਦਾ, ਅਸੀਂ ਬੜੇ ਚਿਰ ਦਾ ਇਹਨਾਂ ਨੂੰ ਮਾਰਨ ਦਾ ਯਤਨ ਕਰ ਰਹੇ ਹਾਂ, ਪਰ ਇਹ ਮਰਦੇ ਹੀ ਨਹੀਂ, ਖਤਮ ਹੀ ਨਹੀਂ ਹੁੰਦੇ, ਵਧਦੇ ਜਾਂਦੇ ਨੇ। ਇਹਨਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਡੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਵਿਚ ਸ਼ਹੀਦ ਕੀਤਾ। ਇਹਨਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਪੁੱਤਰਾਂ ਨੂੰ, ਦੋਹਾਂ ਨੂੰ ਜੰਗ ਦੇ ਮੈਦਾਨ ਵਿਚ ਔਰ ਦੋਹਾਂ ਨੂੰ ਸਰਹੰਦ ਦੀਆਂ ਨੀਹਾਂ ਦੇ ਵਿਚ ਚਿਣ ਕੇ ਸ਼ਹੀਦ ਕੀਤਾ।
ਤਬ ਨਾਦਰ ਸੁਨ ਸੀਸ ਹਿਲਾਇਓ, ਅਪਨੋ ਕੀਨੋ ਅਬ ਤੁਮ ਪਾਇਓ।
ਜਦੋਂ ਨਾਦਰ ਨੇ ਸੁਣਿਆ ਨਾ ਕਿ 7 ਸਾਲ ਤੇ 9 ਸਾਲ ਦੇ ਬੱਚੇ ਤੱਕ ਨੀ ਤੁਸੀਂ ਬਖਸ਼ੇ, ਉਹ ਵੀ ਸ਼ਹੀਦ ਕੀਤੇ ਨੀਹਾਂ ਚ ਚਿਣ ਕੇ। ਹਾਲਾਂਕਿ ਨਾਦਰ ਬੜਾ ਨਿਰਦਈ ਸੀ, ਪਰ ਉਹਨੇ ਇਹ ਗੱਲ ਜਦੋਂ ਸੁਣੀ ਕਿ 7 ਸਾਲ ਤੇ 9 ਸਾਲ ਦੇ ਸ਼ੀਰ ਖੋਰੇ ਬੱਚੇ ਵੀ ਤੁਸਾਂ ਨਾ ਬਖਸ਼ੇ, ਇਹ ਸੁਣ ਕੇ ਨਾਦਰ ਨੇ ਸਿਰ ਲਾਇਆ, ਕਹਿੰਦਾ ਇਸੇ ਕਰਕੇ ਆਪਣੀ ਕਰਨੀ ਦਾ ਫਲ ਪਾ ਰਹੇ ਹੋ। ਹੁਣ ਜਿਹੜੀ ਕਰਨੀ ਤੁਸੀਂ ਕੀਤੀ ਆ, ਮਾੜਾ ਪਾਪ ਕੀਤਾ, ਉਹਦਾ ਫਲ ਹੁਣ ਤੁਹਾਨੂੰ ਪ੍ਰਾਪਤ ਹੋ ਰਿਹਾ ਜਿਹੜਾ ਮੈਂ ਭੁਗਤਾ ਰਿਹਾ।
ਸੋ ਅਬ ਜੀਤੋ ਜਾ ਮੈਂ ਨਾਏ,
ਜਿਨ੍ਹਾਂ ਦੀ ਗੱਲ ਤੂੰ ਕਰ ਰਿਹਾ ਨਾ, ਹੁਣ ਇਹ ਤੁਹਾਡੇ ਕੋਲੋਂ ਜਿੱਤੇ ਨਹੀਂ ਜਾ ਸਕਦੇ। ਕਹਿੰਦਾ ਮੇਰੀ ਵੀ ਭਵਿੱਖਬਾਣੀ ਆ ਨਾਦਰ ਸ਼ਾਹ ਕਹਿੰਦੇ,
ਜਿਨ ਕੈ ਸਾਹਿਬ ਆਪ ਪਨਾਹੇ,
ਜਿਹੜੇ ਰਹਿੰਦੇ ਹੀ ਉਸ ਅਕਾਲ ਪੁਰਖ ਦੀ ਪਨਾਹ ਵਿਚ ਨੇ, ਪਰਮੇਸ਼ਰ ਦੀ ਪਨਾਹ ਚ ਰਹਿੰਦੇ ਨੇ, ਇਹਨਾਂ ਦਾ ਨਾਸ ਤੁਸੀਂ ਕਿੱਥੇ ਕਰ ਲੋਗੇ, ਇਹਨਾਂ ਨੂੰ ਤੁਸੀਂ ਕਿੱਥੇ ਜਿੱਤ ਲਓਗੇ।
ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਦੋਹੇਰਾ 1796 ਨਾਦਰ ਗਯੋ ਕੰਧਾਰ।
ਨਾਦਰ ਨੇ ਵੀ ਇਹ ਭਵਿੱਖਬਾਣੀ ਕੀਤੀ ਇੱਕ ਹਿਸਾਬ ਦੀ, ਉਹਨੂੰ ਜੋ ਤਜਰਬਾ ਸੀ ਆਪਣੀ ਜ਼ਿੰਦਗੀ ਦਾ, ਕਿ ਜੇ ਇਹੋ ਜਿਹੀ ਕੌਮ ਹੈ ਜਿਹੋ ਜਿਹੀ ਤੂੰ ਦੱਸ ਰਿਹਾ, ਤੇ ਆਉਣ ਵਾਲੇ ਸਮੇਂ ਚ ਖਾਨ ਬਹਾਦਰ ਉਹ ਦਿਨ ਦੂਰ ਨਹੀਂ ਜਦੋਂ ਇਸ ਪੰਜਾਬ ਦੇ ਇਹ ਰਾਜੇ ਹੋਣਗੇ, ਦੇਸ਼ ਦੇ ਰਾਜੇ ਹੋਣਗੇ, ਉਹ ਦਿਨ ਦੂਰ ਨਹੀਂ। ਨਾਦਰ ਇਹ ਗੱਲ ਕਹਿ ਕੇ ਗਿਆ ਕਿ ਆਉਣ ਵਾਲੇ ਸਮੇਂ ਚ ਫਿਰ ਇਹੀ ਰਾਜੇ ਹੋਣਗੇ। ਇਹ ਗੱਲ ਕਹਿ ਕੇ 1796 ਸੰਮਤ ਬਿਕਰਮੀ ਵਿਚ ਨਾਦਰ ਲਾਹੌਰ ਤੋਂ ਵਾਪਸ ਕੰਧਾਰ ਨੂੰ ਚਲਾ ਗਿਆ।
ਖਾਨ ਬਹਾਦਰ ਖਿਜ ਸਬੈ ਤਰੀ ਸਿੰਘਨ ਫਿਰ ਮਾਰ।
ਜਦੋਂ ਨਾਦਰ ਸ਼ਾਹ ਚਲਾ ਗਿਆ ਤੇ ਇਧਰ ਜਕਰੀਏ ਨੇ ਹੁਣ ਵਿਹਲਾ ਹੋ ਗਿਆ ਨਾਦਰ ਸ਼ਾਹ ਵੱਲੋਂ, ਤੇ ਇਹਨੇ ਹੁਣ ਸਿੰਘਾਂ ਤੇ ਆਪਣੀ ਪੂਰੀ ਖਿੱਜ ਕੱਢੀ। ਨਾਦਰ ਸ਼ਾਹ ਵੀ ਹੱਲਾ ਹੀ ਸ਼ੇਰੀ ਦੇ ਗਿਆ ਸੀ ਇਹਨੂੰ, ਇਹਨਾਂ ਨੂੰ ਖਤਮ ਕਰ ਦੋ ਨਹੀਂ ਤਾਂ ਇਹ ਰਾਜੇ ਬਣ ਜਾਣਗੇ। ਤੂੰ ਉਹਦੀ ਹੱਲਾ ਸ਼ੇਰੀ ਕਰਕੇ ਖਾਨ ਬਹਾਦਰ ਹੁਣ ਪੂਰਾ ਖਿੱਜ ਗਿਆ ਜਕਰੀਆ, ਇਹਨੇ ਹੁਣ ਆਪਣੀ ਖਿੱਜ ਸਿੰਘਾਂ ਦੇ ਉੱਤੇ ਕੱਢੀ। ਹੁਣ ਇਹ ਸਮਾਂ ਸਿੰਘਾਂ ਵਾਸਤੇ ਬੜਾ ਔਖਾ ਆਇਆ।
ਜੋ ਪਏ ਮਾਰਤ ਮਾਰਤ ਸੋ ਮਰ ਗਯੋ, ਤਿੰਨ ਕੋ ਕਰਨੋ ਜੋ ਕੁਛ ਰਿਹਾ।
ਮਾਰਦਿਆਂ ਮਾਰਦਿਆਂ ਆਖਿਰਕਾਰ ਜਕਰੀਆ ਵੀ ਮਰ ਗਿਆ, ਉਹਦਾ ਜਿਹੜਾ ਕਰਨ ਵਾਲਾ ਕੰਮ ਰਹਿ ਗਿਆ।
ਜੋ ਸੁਣਿਓ ਸੋ ਦਿਉ ਆਖ, ਪੁਰਖ ਪੁਰਾਤਨ ਜਿਮ ਗਏ ਪਾਕ।
ਕਹਿੰਦੇ ਹੁਣ ਜਿਵੇਂ ਇਹਦੀ ਮੌਤ ਹੋਈ, ਖਾਨੂੰ ਵੀ ਮਰਿਆ, ਉਹ ਹੁਣ ਸਾਰੀ ਕਥਾ ਮੈਂ ਆਪ ਜੀ ਨੂੰ ਸਾਰੀ ਸੰਗਤ ਨੂੰ ਸੁਣਾਉਣਾ, ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੇਰੇ ਬਜੁਰਗਾਂ ਨੇ ਮੈਨੂੰ ਸੁਣਾਈ ਹੈ।
ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਨੋ ਆਪਣੇ ਦੇਸ।
ਖਾਨੂੰ ਨੇ ਐਲਾਨ ਕਰ ਦਿੱਤਾ ਕਿ ਜਿਹਦੇ ਸਿਰ ਤੇ ਕੇਸ ਹੋਣਗੇ ਉਹਨੂੰ ਮੈਂ ਆਪਣੇ ਦੇਸ਼ ਵਿਚ ਨਹੀਂ ਰਹਿਣ ਦਿਆਂਗਾ। ਇਹਦੇ ਜਿਹੜੇ ਅੱਤ ਦੇ ਜ਼ੁਲਮ ਸਿੱਖਾਂ ਤੇ ਕੀਤੇ, ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਬਜੁਰਗਾਂ ਦੇ ਉੱਤੇ ਵੀ ਇਹਦੇ ਸਮੇਂ ਜਿਹੜੇ ਪਾਪ ਜ਼ੁਲਮ ਹੋਏ ਉਹ ਮੈਂ ਆਪ ਸਾਰੀ ਸੰਗਤ ਨੂੰ ਸੁਣਾਉਣਾ, ਆਪਣੇ ਬਜੁਰਗਾਂ ਕੋਲੋਂ ਸੁਣਿਆ ਹੋਇਆ ਇਤਿਹਾਸ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਦੁਖ ਪੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹੋਵਨਹਾਰ
ਹੇ ਸੰਤਹ ਕੈ ਸਦਾ ਸੰਗ ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾ